पुन द्वादश गुरिंड को मेरी है प्रणाम। सतगुरु जी के परम पवित्र दरबार विच उपस्थित गुरु सवारी साध संगत जीओ, सतगुरु जी नू धन कहिए जिन्हां दी बख्शिश कृपा दे नाल आप जी ने हुण श्रवण किया है कि उस सतगुरु जी दी सानू देण की है, भाव सतगुरु जी की कृपा करदे ने। ज्ञान अंजन गुर दिया, अंजन हुंदा सुरमा और सुरमा जदों अख विच पाया जाए, अख दे विकार, अख दे रोग, कई तरह दे रोग दूर हो जान और इंसान नू बड़ा ही वधिया विखाई देन हो लग पवे। जेड़ी निगाह कई तरह दे विकारां नाल ग्रसित है, जेड़ी निगाह उस सतगुरु दा दर्शन नहीं कर सकती। हो सकता है कि इंसान सतगुरु जी दे बिल्कुल सामने ही खलोता होवे, हो सकता है कि सतगुरु जी दे बिल्कुल कोल ही बैठ जावे, पर ध्यान देना जदों तक अख मैली है, अख दे विच रोग है, अख विच विकार है, उदों तक इंसान दर्शन नहीं कर सकता। हुण इह किवें संभव है कि गुरु दे सामने भी होवे, कोल भी बैठा होवे, ते फिर दर्शन नहीं कर सकता, इह किवें हो सकदा है? साहिब गुरबाणी विच फुरमान करदे ने, नानक से अखड़िया बियन जिनी डिसंदो मां पीरी, के ओ अखां वखरियां ने जिन्हां नाल इस मेरे सतगुरु नूं वेख्या जांदा है, दर्शन कीता जांदा है। सो सात संगत जी, उस सतगुरु नूं धन कहिए ते ए मंग मंगीए कि पातशाह जी कृपा करो, सानू ओ अखां दिओ जिहदे नाल असीं तेरे दीदार कर सकीए, तेरे दर्शन कर सकीए। सो उस सतगुरु नूं धन कहिए, सब गज के कहो धन श्री सतगुरु नानक देव जी सच्चे पातशाह। फिर उस बेअंत पातशाह नूं याद करो जिन्हां दी कृपा दा जो रस, जो आनंद असीं माण रहे हां, अजिहा आनंद है उस सतगुरु की कृपा दा जिहड़ा अज वी उहदे प्रेमियां दे दिमाग दे विच, दिलो जान दे विच वसिया होया। उस सतगुरु नूं याद करिए, सब ही गज के कहो धन श्री सतगुरु जगजीत सिंह जी सच्चे पातशाह। मौके दे सतगुरु श्री सतगुरु उदय सिंह जी सच्चे पातशाह एक अजेही कृपा कर रहे ने अज दे समय विच, क्योंकि सात संगत जी अपनी इस सतगुरु की जो कृपा है, ये प्रकरण नूं अगे तोरन तो पहला मैं अर्ज कर लवां कि सतगुरु नूं इहनूं धन क्यों कहना है। अज दा समा जिथे के इंसान बिल्कुल भटकिया पिया है, कोई किसे पासे ध्यान करी बैठा, कोई किते, और सतगुरु पातशाह उन्हां ने इस जीव नूं पैदा कीता है कि ये नाम जपे, ये वेख सके किथे मत्था टेकना है और केड़ा गुरु जेड़ा मेरा भला कर सकदा है, इत्याद चंगा माड़ा इंसान विचार सके। मैं जो अर्ज करन लगा साध संगत जी, वो ए है कि सतगुरु जी ने सानू इस धरती ते जन्म दिता है, मनुखा दे दिती है, वेखण नू अखां दित्तियां, सानू पता लग सकदा है वेख के सामने वाला इंसान कैसा है, दिमाग दिता है सानू पता लग सकदा है, उन्नू सोच सकदे हां की करदा है, इहदे कर्म कैसे ने। साध संगत जी, ए मेरी अर्ज परवान करियो, किसे दे पिछे लग के बिल्कुल मत्था नहीं टेकना सतगुरु नू, उदों मत्था टेकियो जदों दिल मन्ने, और याद रखना जदों इंसान उस सतगुरु नू दिलों याद करके दिलों कथा शुरू हुंदी है, उस सतगुरु दे चरणा च वंदना करन तो बाद असी सतगुरां नू धन कहंदे आ, उहदा मतलब की है, ਇੱਕ ਰੀਤੀ ਨਹੀਂ ਬਣੀ ਕਿ ਬਸ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਧੰਨ ਕਹਿ ਦਿੱਤਾ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੂੰ ਧੰਨ ਕਹਿ ਕੇ, ਫਿਰ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਨੂੰ ਧੰਨ ਕਹਿ ਕੇ ਕਥਾ ਕਰਨ ਵਾਲਾ ਕਥਾ ਕਰੇ, ਸੁਣਪਤ ਹੋਵੇ ਤੇ ਇਹ ਕਹਿ ਕੇ ਜੀ ਸਮਾਂ ਸਮਾਪਤ ਹੈ, ਸਾਰੇ ਆਪਣੇ ਘਰ ਚਲੇ ਜਾਣ, ਇਸ ਚੀਜ਼ ਦਾ ਮਨੋਰਥ ਨਹੀਂ ਹੈ। ਇਹ ਸਤਿਗੁਰੂ ਜੀ ਸਾਨੂੰ ਇੱਥੇ ਇਕੱਤਰ ਕੀਤਾ ਇਸ ਕਰਕੇ ਕਿ ਇਸ ਸਤਿਗੁਰੂ ਕੇ ਇਤਿਹਾਸ ਗੁਰੂ ਕੀ ਸਾਖੀਆਂ ਨੂੰ ਸੁਣ ਕੇ ਇਨਸਾਨ ਨੂੰ ਪਤਾ ਲੱਗੇ। ਜਦੋਂ ਉਸ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਿਆ ਜਾਵੇ ਜਿੱਥੇ ਸਾਹਿਬ ਗੁਰਬਾਣੀ ਵਿੱਚ ਇਹ ਫੁਰਮਾਨ ਕਰਦੇ ਨੇ ਕਿ ਨਾਨਕ ਸੇ ਅੱਖੜੀਆ ਬਿਆਨ ਜਿੰਨੀ ਡਿਸੰਦੋ ਮਾਂ ਪੀਰੀ, ਉਹ ਵੱਖਾਂ ਵੱਖਰੀਆਂ ਨੇ। ਇੱਥੇ ਇਹ ਨਹੀਂ ਦੱਸਿਆ ਗਿਆ ਕਿ ਉਹ ਲੋਕ ਜਿਹੜੇ ਨੇ ਕਿਸੇ ਸਪੈਸ਼ਲ ਜਗ੍ਹਾ ਤੇ ਵਸਦੇ ਹੋਣ, ਕੋਈ ਸਪੈਸ਼ਲ ਭੇਖ ਵਾਲੇ ਹੋਣ। ਉੱਥੇ ਗੱਲ ਸਿਰਫ ਇਹ ਕੀਤੀ ਹੈ ਕਿ ਉਹਨਾਂ ਦੀ ਅੱਖ ਵਿੱਚ ਸ਼ਰਧਾ ਹੋਵੇ, ਪ੍ਰੇਮ ਹੋਵੇ। ਉਸ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਿਰਸੇ ਦੇ ਵਿੱਚ ਇੱਕ ਅਜਿਹਾ ਸਿੱਖ ਜਿਹਨੂੰ ਕਿੰਤੂ ਪਰੰਤੂ ਹੋਵੇ ਇਸ ਸਾਖੀ ਤੇ, ਜਿੱਥੇ ਵੀ ਜਿਹੜਾ ਵੀ ਸੁਣ ਰਿਹਾ ਉਹ ਆ ਕੇ ਪੁੱਛ ਵੀ ਸਕਦਾ, ਉਸ ਇਨਸਾਨ ਨਾਲ ਮਿਲਵਾਇਆ ਵੀ ਜਾ ਸਕਦਾ। ਉਸ ਇਨਸਾਨ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਗੁਰਬਾਣੀ ਦਾ ਪਾਠ ਕਰਕੇ, ਸਹਿਜ ਪਾਠ ਸਾਡੇ ਹੋਰ ਵੀਰ ਕਹਿੰਦੇ ਨੇ, ਅਸੀਂ ਸਧਾਰਨ ਪਾਠ ਕਹਿ ਦਿੰਦੇ ਹਾਂ, ਉਹ ਕਰਕੇ ਆ ਰਹੇ ਸੀ। ਇੱਕ ਗੈਰ ਨਾਮਧਾਰੀ ਜਿਹੜਾ ਕਿ ਪਹਿਲੇ ਨਾਮਧਾਰੀ ਸੀ, ਸਮਾਂ ਅਜਿਹਾ ਸਮੇਂ ਨੇ ਰੰਗ ਬਦਲਿਆ, ਮੈਂ ਅਰਜ ਕਰਨ ਲੱਗਾ ਕਿ ਅਸੀਂ ਗੁਰੂ ਨੂੰ ਧੰਨ ਕਿਉਂ ਕਹਿੰਦੇ ਹਾਂ, ਬਸ ਇੱਕ ਫਾਰਮੈਲਿਟੀ ਪੂਰੀ ਨਹੀਂ ਕਰਨੀ, ਇੱਕ ਮੌਕੇ ਦੀ ਨਜ਼ਾਕਤ ਨੂੰ ਵੇਖ ਕੇ ਧੰਨ ਕਹਿ ਕੇ ਨਹੀਂ ਤੁਰ ਪੈਣਾ, ਕਿਉਂ ਕਹਿੰਦੇ ਹਾਂ, ਇਹਦੇ ਵਿੱਚ ਗੁਣ ਕੀ ਹੈ ਗੁਰੂ ਚ, ਔਰ ਲੋੜ ਕੀ ਇਹਨੂੰ ਧੰਨ ਕਹਿਣ ਦੀ, ਹੋਰ ਕਿਸੇ ਨੂੰ ਧੰਨ ਕਹਿ ਲਵੋ, ਔਰ ਇਹੀ ਜੇ ਮੌਕੇ ਦਾ ਗੁਰੂ ਹੈ ਫਿਰ ਇਹਨੂੰ ਹੀ ਧੰਨ ਕਿਉਂ। ਉਸ ਇਨਸਾਨ ਦੀ ਇਹ ਹਾਲਤ, ਨਾਮਧਾਰੀਆਂ ਦਾ ਪੁੱਤਰ ਸੀ, ਕੁਛ ਅਜਿਹੀ ਬੁਰੀ ਸੰਗਤ ਹੋਈ, ਕੁਰੈਤਾਂ ਦੇ ਵਿੱਚ ਜੀਵਨ ਚੱਲਦਾ ਚੱਲਦਾ ਇੱਕ ਅਜਿਹੀ ਹਾਲਤ ਤੇ ਪਹੁੰਚ ਗਿਆ ਕਿ ਉਹ ਜਿਹੜੇ ਨਾਮਧਾਰੀ ਸੰਤਾਂ ਨੇ ਮੈਨੂੰ ਇਹ ਸਾਖੀ ਸੁਣਾਈ ਸੀ, ਗੁਰਬਾਣੀ ਪੜ੍ਹਨ ਵਾਲੇ ਬੜੇ ਸਤਿਗੁਰੂ ਦੇ ਘਰ ਦੇ ਪ੍ਰੇਮੀ ਸਿੱਖ ਨੇ, ਬੜੇ ਹੀ ਵਧੀਆ। ਉਹਨਾਂ ਨੇ ਇੱਕ ਦਿਨ ਜਦੋਂ ਵੇਖਿਆ ਉਹਦਾ ਨਾਮ ਲੈ ਕੇ ਕਿਹਾ, ਉਹ ਸਿੱਖਾ, ਉਹ ਭਾਈ ਧਿਆਨ ਦੇ, ਤੂੰ ਕਿਹਦਾ ਸਿੱਖ ਹੈ, ਤੂੰ ਉਸ ਗੁਰੂ ਰਾਮ ਸਿੰਘ ਦਾ ਸਿੱਖ ਹੈ ਜਿਹਨੇ ਕਿਰਪਾ ਕਰਕੇ ਹੁੱਕੇ ਛਡਵਾਏ, ਰਖਵਾਏ, ਕੇਸ ਮੋਨਿਓ, ਕਿ ਉਸ ਵਕਤ ਕਿਰਪਾ ਕੀਤੀ ਸੀ ਜਦੋਂ ਦਸਵੇਂ ਪਿਤਾ ਦੀ ਸਿੱਖੀ ਪਤਿਤ ਹੋ ਚੁੱਕੀ ਸੀ, ਤੂੰ ਉਹਦਾ ਸਿੱਖ ਹੈ, ਔਰ ਧਿਆਨ ਦੇ। ਜਦੋਂ ਸਿੱਖ ਅਜਿਹਾ ਕਰਮ ਕਰੇ, ਇਹ ਜਾ ਕੇ ਗੱਲ ਗੁਰੂ ਤੇ ਲੱਗਦੀ ਹੈ, ਫਿਰ ਕੌਣ ਸੁਣਦਾ ਉਸ ਵਕਤ। ਜਿਹੜੇ ਉਹ ਮਾੜੇ ਵਿਚਾਰ ਸੀ ਦਿਮਾਗ ਤੇ ਪੂਰੇ ਛਾਏ ਹੋਏ ਸੀ। ਮੈਂ ਅਰਜ ਕਰਾਂ, ਜਦੋਂ ਇਨਸਾਨ ਨੂੰ ਚੋਟ ਲੱਗਦੀ ਹੈ, ਜਦੋਂ ਇਨਸਾਨ ਡਿੱਗਦਾ ਮੁੱਢੜੇ ਮੂੰਹ, ਉਦੋਂ ਅਕਲ ਆਉਂਦੀ, ਉਦੋਂ ਪਤਾ ਲੱਗਦਾ ਕਿ ਜਿਹਨੂੰ ਛੱਡ ਕੇ ਦੁਨੀਆਂ ਵਾਲੇ ਪਾਸੇ ਭੱਜਿਆ ਫਿਰਦਾ, ਅਸਲ ਰੱਖਿਅਕ ਉਹ ਹੈ। ਜਦੋਂ ਸਰੀਰ ਨੂੰ ਬਿਮਾਰੀ ਨੇ ਘੇਰਿਆ, ਅਖੀਰ ਡਾਕਟਰ ਕੋਲ ਪਹੁੰਚੇ, ਕੁਛ ਰਿਪੋਰਟ ਕੀਤੀਆਂ ਉਹਨਾਂ ਨੇ, ਔਰ ਰਿਪੋਰਟ ਦੇ ਵਿੱਚ ਕੈਂਸਰ ਆਇਆ, ਔਰ ਕੈਂਸਰ ਤੁਸੀਂ ਜਾਣਦੇ ਹੋ ਲਾ ਇਲਾਜ ਬਿਮਾਰੀ ਹੈ ਜਿਹੜੀ ਕਿ ਮਗਰੋਂ ਨਹੀਂ ਲੈਂਦੀ ਇਨਸਾਨ ਦੇ, ਬਹੁਤ ਦੂਰ ਤੱਕ ਇਨਸਾਨ ਨੂੰ ਇਹਦੇ ਨਾਲ ਨਜਿੱਠਣਾ ਪੈਂਦਾ, ਔਰ ਬੜਾ ਕੁਛ ਸਰੀਰ ਦਾ ਗਵਾ ਬੈਂਦਾ ਇਨਸਾਨ। ਜਦੋਂ ਪਤਾ ਲੱਗਿਆ ਇਸ ਇਨਸਾਨ ਨੂੰ, ਜਾ ਕੇ ਉਹਨਾਂ ਸੰਤਾਂ ਨੂੰ ਮਿਲਿਆ, ਕਹਿਣ ਲੱਗਾ ਤੁਸੀਂ ਕਹਿੰਦੇ ਤੇ ਸਹੀ ਕਿ ਦੁਬਾਰਾ ਅੰਮ੍ਰਿਤ ਛੱਕ ਕੇਸ ਰੱਖ, ਇਹ ਮਾੜੀ ਚੀਜ਼ਾਂ ਖਾਣੀਆਂ ਬੰਦ ਕਰ, ਮੈਨੂੰ ਹੁਣ ਲੱਗ ਰਿਹਾ ਕਿ ਵਾਕਈ ਬੁਰੇ ਪਾਸੇ ਤੁਰ ਕੇ ਗਲਤ ਕੀਤਾ। ਡਾਕਟਰ ਕੋਲ ਗਿਆ ਸੀ, ਉਹਨੇ ਦੱਸਿਆ ਕੈਂਸਰ ਹੈ। ਔਰ ਜਦੋਂ ਵੀ ਸਾਧ ਸੰਗਤ ਜੀ ਯਾਦ ਰੱਖਣਾ ਉਸ ਅਕਾਲ ਪੁਰਖ ਨੂੰ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਨੂੰ ਧੰਨ ਕਹਿ ਕੇ ਕੋਈ ਵੀ ਕਰਮ ਕਰਨਾ ਹੋਵੇ ਉਹਨੂੰ ਧੰਨ ਕਹਿ ਕੇ ਸ਼ੁਰੂ ਕਰਦੇ ਹਾਂ, ਵਾਕਈ ਧੰਨ ਹੈ, ਉਹ ਧੰਨਤਾ ਦੇ ਯੋਗ ਹੈ। ਸਾਡੀ ਜ਼ੁਬਾਨ ਵਿੱਚ ਇੰਨੀ ਤਾਕਤ ਨਹੀਂ ਕਿ ਅਸੀਂ ਸਿਰਫ ਧੰਨ ਕਹਿ ਕੇ ਉਹਦੇ ਗੁਣ ਗਾ ਲਈਏ ਕਿ ਇੰਨਾ ਕੁ ਹੈ। ਅਖੀਰ ਉਹਨਾਂ ਦੇ ਸੰਤਾਂ ਦੇ ਮੁੱਖੋਂ ਇਹ ਗੁਰੂ ਆਪ ਕਹਾਉਣ ਵਾਲਾ, ਕਿਉਂਕਿ ਬੋਲੇ ਬੋਲਣਹਾਰ ਕੋਊ, ਉੱਥੇ ਬੋਲਦਾ ਕੋਈ ਹੋਰ ਹੈ, ਇਨਸਾਨ ਦੀ ਇੰਨੀ ਗੱਲ ਨਹੀਂ ਕਿ ਉਹ ਕੋਈ ਅਜਿਹੀ ਗੱਲ ਕਰ ਸਕੇ। ਉਹਨਾਂ ਦੇ ਮੁੱਖੋਂ ਸਹਿਜ ਸੁਭਾਅ ਇਹ ਲਫ਼ਜ਼ ਨਿਕਲਿਆ ਕਿ ਹੁਣ ਮੌਕੇ ਦਾ ਮਾਲਕ ਹੈ ਸਤਿਗੁਰੂ ਉਦੇ ਸਿੰਘ, ਉਹ ਹੈ ਗੁਰੂ ਨਾਨਕ ਦੀ ਗੱਦੀ ਤੇ ਸੁਸ਼ੋਭਿਤ, ਜਾਂ ਫਿਰ ਉਹਦਾ ਧਿਆਨ ਧਰ, ਕੈਂਸਰ ਕੀ ਇੱਥੇ ਤੇ ਮੁਰਦਿਆਂ ਨੂੰ ਉਹ ਜੀਵਿਤ ਕਰ ਸਕਦਾ। ਗੁਰਬਾਣੀ ਦੇ ਮਹਾਂਵਾਕ ਮ੍ਰਿਤਕ ਕੋ ਜੀਵਾਲਨ ਹਾਰ, ਉਹ ਸਤਿਗੁਰੂ ਜਿਹੜਾ ਮੁਰਦੇ ਨੂੰ ਜਿਉਂਦਾ ਕਰ ਸਕਦਾ, ਪੰਜਵੇਂ ਪਾਤਸ਼ਾਹ ਜੀ ਇਹ ਗੁਰਬਾਣੀ ਰਚਦੇ ਨੇ। ਜੇ ਉਹੀ ਗੁਰੂ ਵਾਰ ਵਾਰ ਦੇਹ ਧਾਰ ਕੇ ਆਉਂਦਾ, ਉਹੀ ਜੋਤ ਹੈ, ਤੇ ਧਿਆਨ ਦੇਣਾ ਜਿਹਨੇ ਇਹ ਗੱਲ ਰਚੀ ਹੈ ਉਹ ਝੂਠ ਨਹੀਂ ਬੋਲ ਸਕਦਾ, ਉਹਦਾ ਬਚਨ 100% ਸੱਚ ਹੋਏਗਾ। ਮੁੱਖੋਂ ਇਹ ਗੱਲ ਨਿਕਲੀ ਤੇ ਨਾਲ ਹੀ ਉਹਨਾਂ ਨੇ ਦੱਸਿਆ ਵੀ ਗੱਲ ਤੇ ਮੂੰਹੋਂ ਨਿਕਲੀ, ਪਰ ਮੈਂ ਸੋਚਿਆ ਵੀ ਇਹ ਕਿਵੇਂ ਸਹਿ ਸੁਭਾਅ ਮੇਰੇ ਮੂੰਹੋਂ ਆ ਗਈ ਗੱਲ। ਅਰਦਾਸ ਕੀਤੀ, ਉੱਥੇ ਹੀ ਖਲੋ ਕੇ ਹਾਜ਼ਰਾ ਹਜ਼ੂਰ, ਗੁਰੂ ਜੀ ਦਾ ਨਾਮ ਲੈ ਕੇ ਪਾਤਸ਼ਾਹ ਜੀ ਇੱਜ਼ਤ ਰੱਖਿਓ ਔਰ ਸਾਧ ਸੰਗਤ ਜੀ, ਹੁਣ ਉਸ ਸਤਿਗੁਰੂ ਨੂੰ ਧੰਨ ਕਹੋ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਕੁਛ ਕੁ ਦਿਨਾਂ ਬਾਅਦ ਅੰਮ੍ਰਿਤ ਵੀ ਉਹਨੇ ਛਕਿਆ, ਕੇਸ ਵੀ ਆ ਗਏ, ਨਾਮ ਸਿਮਰਨ ਸ਼ੁਰੂ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਲੱਗ ਪਏ। ਸਰਬ ਰੋਗ ਕਾ ਔਖਦ ਨਾਮ, ਤੇ ਨਾਮ ਹੁੰਦਾ ਸਤਿਗੁਰੂ ਦਾ ਔਰ ਸਤਿਗੁਰੂ ਪਰਿਪੂਰਨ ਹੁੰਦਾ, ਮੌਕੇ ਦਾ ਗੁਰੂ ਸਭ ਤੋਂ ਵੱਡਾ। ਕੁਝ ਕੁ ਦਿਨਾਂ ਬਾਅਦ ਜਦੋਂ ਹਸਪੀਟਲ ਗਏ ਤੇ ਸਾਧ ਸੰਗਤ ਜੀ, ਵਾਕਈ ਹੈਰਾਨੀ ਹੋਈ, ਜਿਹੜੇ ਡਾਕਟਰਾਂ ਨੇ ਰਿਪੋਰਟ ਵਿੱਚ ਦੱਸਿਆ ਸੀ ਕੈਂਸਰ ਹੈ, ਬਿਲਕੁਲ ਨੋਰਮਲ ਰਿਪੋਰਟ ਆਈ, ਉੱਥੇ ਕੈਂਸਰ ਦਾ ਨਾਂ ਨਿਸ਼ਾਨ ਨਹੀਂ ਸੀ। ਅਰਜ ਕਰਾਂ ਮੈਂ ਆਪ ਜੀ ਦੇ ਚਰਨਾਂ ਵਿੱਚ, ਅਸੀਂ ਕਥਾ ਸ਼ੁਰੂ ਕਰਦੇ ਹਾਂ, ਕੁਛ ਵੀ ਕਹਿੰਦੇ ਹਾਂ, ਉਸ ਤੋਂ ਪਹਿਲਾਂ ਕਿਹਾ ਜਾਂਦਾ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਜੀ, ਸਾਰੇ ਧੰਨ ਕਹਿ ਦਿੰਦੇ ਹਾਂ। ਇਹ ਸਿਰਫ ਇਹ ਨਹੀਂ ਗੱਲ ਕਿ ਧੰਨ ਕਿਹਾ ਤੇ ਕਹਿਣ ਵਾਲਾ ਔਰ ਕਹਾਉਣ ਵਾਲਾ ਬਾਅਦ ਵਿੱਚ ਆਪਣੇ ਰਾਹ ਨੂੰ ਧੰਨ ਕਹਿੰਦੇ ਹਾਂ। ਸਾਧ ਸੰਗਤ ਜੀ, ਜਦੋਂ ਸਤਿਗੁਰੂ ਕਿਰਪਾ ਕਰੇ ਮਨ ਮੰਨੇ ਤੇ ਧੰਨ ਕਹੋ, ਨਹੀਂ ਤੇ ਨਾ ਕਹੋ, ਕੋਈ ਲੋੜ ਨਹੀਂ। ਜਿਹੜਾ ਇਨਸਾਨ ਸਿਰਫ ਫਾਰਮੈਲਿਟੀਆਂ ਵਿੱਚ ਪੈ ਜਾਵੇ, ਜਿਹੜਾ ਇਨਸਾਨ ਸਿਰਫ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਪਰ ਯਾਦ ਰੱਖਣਾ ਉਸ ਸਤਿਗੁਰੂ ਨੂੰ ਜਿੱਥੇ ਗੁਰਬਾਣੀ ਦੇ ਮਹਾਂਵਾਕ ਨੇ ਕਿ ਜਿੰਨੀ ਤੁਦਨੋ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ, ਵੀ ਕੋਈ ਚੀਜ਼ ਹੈ, ਜਿੱਥੇ ਇਹ ਗੱਲ ਕਹੀ ਜਾਂਦੀ ਕਿ ਜਿਹੜਾ ਇਨਸਾਨ ਨਾਮ ਕਹਤ ਗੋਬਿੰਦ ਕਾ ਸੁੱਚੀ ਭਈ ਰਸਨਾ, ਇਹ ਵੀ ਉਸ ਸਤਿਗੁਰੂ ਨੇ ਅੰਕਿਤ ਕੀਤਾ। ਸੋ ਮੈਂ ਅਰਜ ਕਰਾਂ ਕਿ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਅਰਜ ਕੀਤੀ ਸੀ ਕਿ ਉਸ ਸਤਿਗੁਰੂ ਨੂੰ ਧੰਨ ਕਹਿਣਾ ਹੈ। ਅੱਜ ਦਾ ਜਿਹੜਾ ਸਮਾਂ ਸਾਧ ਸੰਗਤ ਜੀ, ਕਿ ਸਤਿਗੁਰੂ ਕੈਸਾ ਹੈ, ਸਤਿਗੁਰੂ ਕਿਵੇਂ ਕਿਰਪਾ ਕਰ ਰਿਹਾ, ਬੜੀ ਹੀ ਉਹ ਬਖਸ਼ਿਸ਼ ਕਰੇ, ਜਣਾ ਦੇਵੇ ਤਾਂ, ਨਹੀਂ ਤੇ ਜਿੱਥੇ ਹੋਰ ਭੁੱਲੇ ਫਿਰਦੇ ਨੇ, ਹੋ ਸਕਦਾ ਕਈ ਹੋਰ ਭੁੱਲ ਜਾਂਦੇ, ਇਹੀ ਮੰਗ ਮੰਗੀ ਉਸ ਸਤਿਗੁਰੂ ਕੋਲੋਂ ਕਿ ਪਾਤਸ਼ਾਹ ਜੀ ਕਿਰਪਾ ਕਰੋ। ਭਜਨ ਬੰਦਗੀ ਹੁੰਦੀ ਹੋਵੇ, ਨਹੀਂ ਹੁੰਦੀ ਨਾ ਸਹੀ, ਬਾਣੀ ਪੜ੍ਹੀ ਜਾਵੇ ਤੇ ਠੀਕ ਹੈ, ਨਹੀਂ ਪੜ੍ਹੀ ਜਾਂਦੀ ਕੋਈ ਗੱਲ ਨਹੀਂ, ਪਰ ਸਤਿਗੁਰੂ ਜੀ ਕਿਤੇ ਤੇਰੇ ਉੱਤੇ ਕਿੰਤੂ ਨਾ ਆ ਜਾਵੇ। ਕਿਉਂਕਿ ਸਾਧ ਸੰਗਤ ਜੀ, ਬੜੇ ਵੱਡੇ ਜਪੀ ਤਪੀ ਡੋਲਦੇ ਵੇਖੇ ਨੇ, ਬੜੇ ਗੁਰਬਾਣੀ ਦੇ ਅਭਿਆਸੀ ਜਿਹੜੇ ਨੇ ਡੋਲਦੇ ਵੇਖੇ ਨੇ, ਬੜੇ ਅਜਿਹੇ ਜਿਹੜੇ ਦਰਗਾਹ ਤੱਕ ਪਹੁੰਚ ਗਏ ਉਹ ਵੀ ਡੋਲਦੇ ਵੇਖੇ ਨੇ, ਪਰ ਗੁਰੂ ਕਿਰਪਾ ਕਰੇ ਜਿਹਦੇ ਉੱਤੇ ਆਪ ਸਤਿਗੁਰੂ ਆਪਣਾ ਹੱਥ ਧਰ ਦੇਣ, ਉਹ ਕਦੀ ਨਹੀਂ ਡੋਲਦਾ। ਕਿਉਂਕਿ ਇਹ ਹੌਲੇ ਨਿਕਸੇ ਪਾਰ ਸਾਹਿਬ ਕਹਿੰਦੇ ਨੇ, ਜਿਹੜੇ ਭਾਰੇ ਤੋਂ ਭਾਵ ਜਿਹੜੇ ਆਪਣੇ ਆਪ ਨੂੰ ਬੜੇ ਸਿਆਣੇ ਜਾਣਦੇ ਸੀ ਉਹ ਤੇ ਢਹਿੰਦੇ ਢਹਿ ਗਏ, ਪਰ ਜਿਹੜੇ ਹੌਲੇ, ਜਿਹੜੇ ਉਸ ਸਤਿਗੁਰੂ ਕੇ ਚਰਨਾਂ ਵਿੱਚ ਨਿਮਰਤਾ ਰੱਖਣ ਵਾਲੇ, ਜਿਨ੍ਹਾਂ ਨੇ ਕੋਈ ਮੰਗਿਆ ਪਾਤਸ਼ਾਹ ਜੀ ਕਿਰਪਾ ਕਰਿਓ, ਬਖਸ਼ਿਸ਼ ਦਿਓ, ਖੈਰ ਪਾਇਓ, ਉਹ ਉਹਨਾਂ ਦਾ ਭਲਾ ਹੋਇਆ। ਸੋ ਸਾਧ ਸੰਗਤ ਜੀ, ਆਪ ਜੀ ਉਸ ਸਤਿਗੁਰੂ ਨੂੰ ਫਿਰ ਧੰਨ ਕਹੋ, ਜਿਨ੍ਹਾਂ ਦੀ ਕਿਰਪਾ ਦੇ ਨਾਲ ਅੱਜ ਅਸੀਂ ਅਜਿਹੇ ਸਮੇਂ ਵਿੱਚ ਇਕੱਤਰ ਹੋ ਕੇ ਬੈਠੇ ਹਾਂ, ਜਿਹੜਾ ਸਮਾਂ ਅਜਿਹਾ ਹੈ ਕਿ ਇਨਸਾਨ ਇੱਕ ਪਲ ਵਿੱਚ ਭਟਕ ਜਾਂਦਾ, ਇੱਕ ਪਲ ਵਿੱਚ ਅਜਿਹੀਆਂ ਚੀਜ਼ਾਂ ਵੇਖ ਕੇ ਕਿ ਫਲਾਣੀ ਜਗ੍ਹਾ ਬੜੇ ਸੁੱਖ ਨੇ, ਫਲਾਣਾ ਇਨਸਾਨ ਬੜਾ ਵਧੀਆ ਬੋਲਦਾ, ਬੜਾ ਵਧੀਆ ਲੈਕਚਰ ਕਰਦਾ, ਉਹਦੇ ਵਿੱਚ ਇਹ ਗੁਣ ਹੈ। ਸਾਧ ਸੰਗਤ ਜੀ, ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇੱਕ ਪਾਸੇ ਜਿਹੜੇ ਸਿੱਧ ਸਨ ਅਜਿਹੇ ਕਰਾਮਾਤੀ ਕਿ ਉਹ ਆਕਾਸ਼ ਵਿੱਚ ਉੱਡ ਜਾਂਦੇ ਸੀ, ਅੱਗ ਜਿਹੜੀ ਸਾੜ ਨਹੀਂ ਸੀ ਸਕਦੀ, ਪਾਣੀ ਡਬੋ ਨਹੀਂ ਸੀ ਸਕਦਾ, ਪਰ ਕੀ ਗੁਰੂ ਨਾਨਕ ਗੁਰੂ ਸੀ ਕਿ ਉਹ 84 ਸਿੱਧ ਗੁਰੂ ਸਨ? ਜੇ ਕਰਾਮਾਤਾਂ ਜਿਹੜੀਆਂ ਨੇ ਗੁਰੂ ਬਣਾਉਂਦੀਆਂ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕੋਈ ਵੀ ਨਾ ਜਾਣਦਾ, ਉਹ 84 ਸਿੱਧ ਗੁਰੂ ਹੁੰਦੇ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਵਕਤ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਿਰਪਾ ਕਰ ਰਹੇ ਸੀ, ਦਰਸ਼ਨ ਦੇ ਰਹੇ ਸੀ, ਉਦੋਂ ਵੀ ਸਿੱਧਾਂ ਦਾ ਆਉਣਾ ਕਵੀ ਸੰਤੋਖ ਸਿੰਘ ਜੀ ਨੇ ਦੱਸਿਆ ਕਿ ਸਿੱਧਾਂ ਦੀ ਭੇਟ ਉਦੋਂ ਵੀ ਗੁਰੂ ਅੰਗਦ ਦੇ ਪਾਤਸ਼ਾਹ ਨਾਲ ਵੀ ਹੁੰਦੀ ਹੈ। ਕਰਾਮਾਤੀ ਸਨ ਸਾਧ ਸੰਗਤ ਜੀ, ਬੇਸ਼ੱਕ ਰਾਮ ਰਾਏ ਵੀ ਬੜਾ ਕਰਾਮਾਤੀ ਸੀ ਪਰ ਗੁਰੂ ਤੇ ਨਹੀਂ ਸੀ। ਅਰਜ ਕਰਾਂ ਕਿ ਉਸ ਗੁਰੂ ਨੂੰ ਧਨ ਕਹਿੰਦੇ ਆ, ਕਿਉਂ ਧਨ ਕਹਿੰਦੇ ਆ ਇਹ ਪਤਾ ਹੋਣਾ ਚਾਹੀਦਾ ਇਨਸਾਨ ਨੂੰ। ਮੈਂ ਜਿਹਨੂੰ ਧਨ ਕਹਿ ਰਿਹਾ ਉਹ ਗੁਰੂ ਹੈ ਕਿ ਕੀ ਹੈ, ਉਹ ਕਿਤੇ ਭੇਖ ਤਾਂ ਨਹੀਂ। ਮਾਫ ਕਰਨਾ, ਲਫ਼ਜ਼ ਥੋੜੇ ਕੌੜੇ ਨੇ, ਪਰ ਜਿਹੜੇ ਗੁਰੂ ਨੂੰ ਧਨ ਕਹਿ ਰਹੇ ਆ ਉਹ ਵਾਕਈ ਧਨਤਾ ਦੇ ਯੋਗ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਕੇਤੇ ਮਾਤ ਪਿਤਾ ਸੁਤ ਧੀਆ। ਅਖੀਰ ਵਿੱਚ ਸਾਹਿਬ ਕਹਿੰਦੇ ਨੇ ਕਾਚੇ ਗੁਰ ਤੇ ਮੁਕਤ ਨਾ ਹੋਊਗਾ, ਕੱਚੇ ਗੁਰੂ ਕੋਲੋਂ ਮੁਕਤ ਨਹੀਂ ਹੋ ਸਕਦੇ। ਸੋ ਮੈਂ ਕਥਾ ਨੂੰ ਅੱਗੇ ਆਰੰਭ ਕਰਾਂ, ਕਿਉਂਕਿ ਇਹ ਅਰਜ਼ ਕਰਨੀ ਮੈਂ ਸਮਝਦਾ ਸੀ ਅਰਜ਼ ਕਰਨੀ ਚਾਹੀਦੀ ਹੈ। ਸਿਰਫ ਇਹ ਨਾ ਹੋਵੇ ਅਸੀਂ ਉਸ ਸਤਿਗੁਰੂ ਨੂੰ ਮੰਨਣ ਵਾਲੇ ਹਾਂ, ਉਸ ਗੁਰੂ ਨਾਨਕ ਪਾਤਸ਼ਾਹ ਨੂੰ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਹਮੇਸ਼ਾ ਇਨਸਾਨ ਨੂੰ ਜਾਗਰਤ ਅਵਸਥਾ ਵਿੱਚ ਲਿਆਉਣ 'ਚ ਜ਼ੋਰ ਪਾਇਆ। ਉਹਨਾਂ ਨੇ ਲਕੀਰ ਦੇ ਫਕੀਰ ਨਹੀਂ ਬਣਾਇਆ ਕਿਸੇ ਨੂੰ ਕਿ ਜਿਵੇਂ ਦੁਨੀਆ ਕਹਿੰਦੀ ਉਵੇਂ ਕਹੀ ਜਾਓ। ਉਸ ਸਤਿਗੁਰੂ ਜੀ ਦੀ ਕਿਰਪਾ ਨਾਲ ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ, ਗੁਰਬਾਣੀ ਦੇ ਮਹਾਂਵਾਕ ਕਿ ਅਕਲ ਕੀ ਹੈ ਉਸ ਸਾਹਿਬ ਦੀ ਸੇਵਾ ਕਰੋ। ਅਕਲ ਕੀ ਹੈ ਕਿ ਉਸ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਦਾਨ ਆਦਿਕ ਕਈ ਅਜਿਹੇ ਕਰਮ ਅੱਗੇ ਦੱਸੇ ਨੇ, ਕਈ ਪ੍ਰਮਾਣ ਸਾਹਿਬ ਨੇ ਦੱਸੇ ਨੇ। ਮੈਂ ਸਿਰਫ ਇੰਨੀ ਕੁ ਅਰਜ਼ ਕਰਾਂਗਾ ਕਿ ਉਸ ਸਤਿਗੁਰੂ ਨੇ ਬੁੱਧੀ ਦਿੱਤੀ ਹੈ, ਦਿਮਾਗ ਦਿੱਤਾ ਹੈ, ਮਤ ਦਿੱਤੀ ਹੈ ਕਿ ਇਹਦੇ ਨਾਲ ਇਨਸਾਨ ਵੇਖ ਸਕੇ, ਇਹਦੇ ਨਾਲ ਪਰਖ ਸਕੇ। ਸੋ ਸਾਧ ਸੰਗਤ ਜੀ, ਆਪ ਜੀ ਨੇ ਜਿਸ ਤਰ੍ਹਾਂ ਲੜੀਵਾਰ ਗੁਰ ਇਤਿਹਾਸ ਸ਼੍ਰਵਣ ਕਰਦੇ ਆ ਰਹੇ ਹੋ, ਹੁਣ ਤੱਕ ਆਪ ਜੀ ਨੇ ਸ਼੍ਰਵਣ ਕੀਤਾ ਸੀ ਉਹੀ ਜੋਤ ਜੋ ਕਿ ਵਾਰ ਵਾਰ ਸਿੱਖਾਂ ਦਾ ਭਲਾ ਕਰਨ ਵਾਸਤੇ ਇਸ ਸੰਸਾਰ ਤੇ ਅਵਤਰਿਤ ਹੁੰਦੀ ਹੈ। ਜਦੋਂ ਵੀ ਸਿੱਖ ਪ੍ਰੇਮ ਨਾਲ ਯਾਦ ਕਰਦੇ ਨੇ, ਜਦੋਂ ਵੀ ਕੋਈ ਸਿੱਖ ਭੁੱਲ ਜਾਂਦਾ, ਕੁਰਾਹੇ ਪੈਂਦਾ, ਭੁੱਲੇ ਸਿੱਖ ਗੁਰੂ ਸਮਝਾਏ, ਉਹ ਗੁਰੂ ਫਿਰ ਆ ਜਾਂਦਾ। ਜਦੋਂ ਵੀ ਕੋਈ ਪ੍ਰੇਮ ਦੇ ਵਿੱਚ ਵੈਰਾਗੀ ਹੋ ਕੇ ਉਹਦੇ ਕੋਲੋਂ ਵਰ ਮੰਗਦਾ, ਉਹਨੂੰ ਫਿਰ ਵਰ ਦੇਣ ਵਾਸਤੇ ਆਉਂਦੇ ਨੇ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ। ਆਪ ਜੀ ਨੇ ਕੱਲ ਸ਼੍ਰਵਣ ਕੀਤਾ ਸੀ ਕਿ ਕਿਸ ਤਰ੍ਹਾਂ ਜੈਤੇ ਸੇਠ ਨੂੰ ਦਰਸ਼ਨ ਦਿੰਦੇ ਨੇ, ਆ ਕੇ ਉਹਦੇ ਤੇ ਕਿਰਪਾ ਕਰਦੇ ਨੇ। ਉਹਦੇ ਮਨ ਵਿੱਚ ਸੀ ਕਿ ਕਿਤੇ ਸਤਿਗੁਰੂ ਜੋ ਹੈ ਆ ਕੇ ਮੇਰੇ ਘਰ ਦਰਸ਼ਨ ਦੇਣ, ਮੈਂ ਆਪਣੇ ਹੱਥਾਂ ਨਾਲ ਪਕਵਾਨ ਪ੍ਰਸ਼ਾਦਾ ਆਦਿਕ ਬਣਾਵਾਂ ਔਰ ਸਤਿਗੁਰੂ ਜੀ ਛਕਣ। ਸੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਉਹਨਾਂ ਦੇ ਕੋਲ ਪ੍ਰਸ਼ਾਦਾ ਛਕਿਆ, ਦਰਸ਼ਨ ਦਿੱਤੇ। ਇਸ ਤੋਂ ਬਾਅਦ ਆਪ ਜੀ ਨੇ ਸ਼੍ਰਵਣ ਕੀਤਾ ਸੀ ਕਿ ਸਾਧ ਸੰਗਤ ਔਰ ਕੁਛ ਮਸੰਦ ਆਪਸ ਵਿੱਚ ਵਿਚਾਰ ਕਰਦੇ ਨੇ ਕਿ ਇਸ ਵਕਤ ਇਸ ਸੇਠ ਦੇ ਘਰ ਸਾਧ ਸੰਗਤ ਤੇ ਆ ਰਹੀ ਹੈ, ਪਰ ਵੱਡੀ ਗੱਲ ਇਹ ਹੈ ਕਿ ਕਿਸੇ ਨੂੰ ਜ਼ਿਆਦਾ ਨਹੀਂ ਪਤਾ ਕਿ ਸਤਿਗੁਰੂ ਜੀ ਆਏ ਨੇ। ਜਦੋਂ ਸਭ ਨੂੰ ਪਤਾ ਲੱਗ ਗਿਆ, ਉਸ ਵਕਤ ਜੇ ਇੱਕੋ ਦਮ ਸਾਧ ਸੰਗਤ ਆ ਗਈ ਤਾਂ ਬੜੀ ਮੁਸ਼ਕਿਲ ਹੋ ਜਾਏਗੀ। ਕਿ ਨਾਲ ਦੀ ਨਾਲ ਆਪ ਜੀ ਨੇ ਸੁਣਿਆ ਸੀ ਕਿ ਇੱਕ ਸਿੱਖ ਨੇ ਅਰਜ਼ ਕੀਤੀ ਕਿ ਪਾਤਸ਼ਾਹ ਜੀ ਕਿਰਪਾ ਕਰੋ, ਮੇਰੇ ਕੋਲ ਇੱਕ ਹਵੇਲੀ ਹੈ, ਉਹ ਤੁਹਾਨੂੰ ਮੈਂ ਦੇਣਾ ਹੀ ਚਾਹੁੰਦਾ ਹਾਂ ਆਪ ਜੀ ਦੇ ਚਰਨਾਂ ਵਿੱਚ, ਕਿਰਪਾ ਕਰੋ ਮੇਰੀ ਭੇਟਾ ਸਵੀਕਾਰ ਕਰੋ। ਸੋ ਇੱਥੇ ਤੱਕ ਆਪ ਜੀ ਨੇ ਸੁਣਿਆ ਸੀ ਕਿ ਅਰਦਾਸੀਏ ਨੇ ਅਰਦਾਸ ਕਰ ਦਿੱਤੀ। ਉਸ ਤੋਂ ਬਾਅਦ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਸ ਤਰ੍ਹਾਂ ਆਪਣੇ ਦਾਸਾਂ ਨੂੰ ਕੋਲ ਬੁਲਾ ਕੇ ਬਚਨ ਕਰਦੇ ਹਨ, ਇੱਥੋਂ ਆਪ ਜੀ ਦੇ ਚਰਨਾਂ ਵਿੱਚ ਮੈਂ ਅਰਜ਼ ਕਰਦਾ। ਸਿੱਖ ਕੇ ਸੰਗ ਜਾਹੋ ਲੇ ਡੇਰਾ ਕਰੋ ਤਾਂ ਬਿਸਰਾਮ ਬਡੇਰਾ, ਮਾਤ ਨਾਨਕੀ ਕੋਲੇ ਜਾਵੋ ਸਕਲ ਸਮਾਜ ਸਮੇਤ ਸਿਧਾਵੋ। ਸ੍ਰੀ ਸਤਿਗੁਰੂ ਇਸ ਸਿੱਖ ਨੇ ਦਿੱਤੀ ਹੈ ਆਪਾਂ ਨੂੰ, ਇਸ ਤਰ੍ਹਾਂ ਕਰੋ ਜੋ ਜਗਤ ਮਾਤਾ ਭਾਵ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੀ ਜੋ ਮਾਤਾ ਹਨ, ਮਾਤਾ ਨਾਨਕੀ ਜੀ, ਉਹਨਾਂ ਵੱਲ ਸਤਿਗੁਰੂ ਜੀ ਨੇ ਇਸ਼ਾਰਾ ਕਰਕੇ, ਉਹਨਾਂ ਵੱਲ ਧਿਆਨ ਕਰਕੇ ਸਿੱਖਾਂ ਨੂੰ ਕਹਿਆ ਕਿ ਤੁਸੀਂ ਇਸ ਤਰ੍ਹਾਂ ਕਰੋ, ਮਾਤਾ ਜੀ ਨੂੰ ਉਸ ਹਵੇਲੀ ਵਿੱਚ ਲੈ ਜਾਵੋ ਔਰ ਜਿਤਨਾ ਵੀ ਸਮਾਨ ਆਦਿਕ ਹੈ, ਹੋਰ ਸਿੱਖ ਵੀ ਨੇ, ਉਹਨਾਂ ਨੂੰ ਵੀ ਨਾਲ ਲੈ ਜਾਓ। ਸੁਣ ਕੇ ਆਏ ਸੋ ਸਗਰੇ ਦਾਸ, ਗਮਨੇ ਤਤ ਛਿਨ ਤਿਸੀ ਆਵਾਸ। ਸਿੱਖਾਂ ਨੇ ਜਦੋਂ ਸ੍ਰੀ ਸਤਿਗੁਰੂ ਜੀ ਦੇ ਇਹ ਉਪਦੇਸ਼ ਇਹ ਬਚਨ ਨੂੰ ਸੁਣਿਆ, ਉਸੇ ਵਕਤ ਸਿੱਖ ਚੱਲ ਪਏ। ਸਭ ਸਮਾਜ ਤਹਿਆਂ ਉਤਾਰਾ, ਮਾਤ ਨਾਨਕੀ ਸਕਲ ਨਿਹਾਰਾ। ਜਦੋਂ ਸਾਰਾ ਸਮਾਜ ਤੋਂ ਭਾਵ ਉਸ ਵਕਤ ਦੀ ਸਮੱਗਰੀ ਜਾਂ ਘੋੜੇ ਆਦਿਕ, ਰੱਥ ਆਦਿਕ, ਉਹਨਾਂ ਨੂੰ ਉਸ ਵਕਤ ਜਿਹੜੀ ਜਗ੍ਹਾ ਉਤਾਰਿਆ ਹੋਇਆ ਸੀ, ਭਾਵ ਉਸ ਜੈਤੇ ਸੇਠ ਦੇ ਘਰ ਜਿੱਥੇ ਇਹਨਾਂ ਸਮਾਨ ਨੂੰ ਟਿਕਾਇਆ ਹੋਇਆ ਸੀ, ਮਾਤਾ ਨਾਨਕੀ ਜੀ ਨੇ ਜਦੋਂ ਉਧਰ ਵੇਖਿਆ, ਸ੍ਰੀ ਗੁਜਰੀ ਤਹਿਕੀਨ ਨਿਵਾਸ, ਦਾਸੀ ਦਾਸ ਬਸੇ ਤੇ ਪਾਸ, ਜੋ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਹਿਲ, ਜੋ ਜਗਤ ਮਾਤਾ ਮਾਤਾ ਗੁਜਰੀ ਜੀ ਹਨ, ਉਹ ਉਹਨਾਂ ਵੱਲ ਜਦੋਂ ਵੇਖਿਆ, ਮਾਤਾ ਪਾਸੇ ਉਹ ਵੀ ਦਰਸ਼ਨ ਦੇ ਰਹੇ ਨੇ, ਵਸੇ ਹੋਏ ਨੇ, ਭਾਵ ਇੱਕ ਜਗ੍ਹਾ ਬਿਰਾਜੇ ਹੋਏ ਨੇ ਜਿੱਥੇ ਦਾਸ ਦਾਸੀ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਨੇ। ਸ੍ਰੀ ਗੁਰਦੇਵ ਬੋਹਰ ਚੱਲ ਆਏ, ਦੇ ਆਏ ਸਕੋ ਤਹਾਂ ਬਸਾਏ। ਅਖੀਰ ਔਰ ਉਸ ਸੇਠ ਜੀ ਦੇ ਘਰ ਦੇ ਵਿੱਚੋਂ ਇਹ ਸਾਰੇ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਇਹ ਸਾਰੇ ਜਦੋਂ ਗਏ ਔਰ ਦਾਸ ਆਦਿਕ ਵੀ ਉਸ ਹਵੇਲੀ ਵਿੱਚ ਜਾ ਕੇ ਵਸੇ। ਅਪਰ ਸਿੱਖ ਨਿਜ ਨਿਜ ਕਰਮਾਹੇ, ਗੁਰਵਾਹਨ ਬੰਦਵਾਏ ਤਾਹੇ, ਬੋਹ ਦਾਸਨ ਕੇ ਆਲ ਡੇਰਾ, ਕਰਤ ਪਏ ਪਿਖ ਪਾਓ ਕਨੇਰਾ। ਸ੍ਰੀ ਸਤਿਗੁਰੂ ਜੀ ਜਿਸ ਤਰ੍ਹਾਂ ਇਸ ਹਵੇਲੀ ਵਿੱਚ ਜਾ ਕੇ ਆਪਣਾ ਡੇਰਾ ਲਗਾਉਂਦੇ ਹਨ, ਉਸ ਤੋਂ ਇਲਾਵਾ ਜਿਹੜੇ ਸਿੱਖ ਹੋਰ ਵੀ ਉਸ ਡੇਰੇ ਤੋਂ ਵਾਂਝੇ ਰਹੇ, ਕਈ ਸਿੱਖਾਂ ਨੇ ਆਪਣੇ ਘਰ ਵਿੱਚ ਉਹਨਾਂ ਸਿੱਖਾਂ ਦਾ ਜਦੋਂ ਡੇਰਾ ਕਰਵਾ ਲਿਆ, ਬਸਣ ਲੱਗੇ ਸ੍ਰੀ ਤੇਗ ਬਹਾਦਰ, ਕੇਤਕ ਦਿਵਸ ਬਿਤਾਵਨ ਠਾਨ, ਪਟਨਾ ਨਗਰ ਜਾਨਕੈ ਦੀਰਘ, ਬਸੇ ਹੇਰ ਕਰ ਸੁੰਦਰ ਥਾਨ। ਇਸ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਪਟਨੇ ਨਗਰ ਦੇ ਵਿੱਚ ਇਹਨੂੰ ਬੜਾ ਹੀ ਵਧੀਆ ਜਾਣ ਕੇ ਇੱਥੇ ਰਹਿਣਾ ਸ਼ੁਰੂ ਕੀਤਾ, ਇੱਥੇ ਦਿਨ ਬਿਤਾਏ। ਕਰਹਿ ਉਧਾਰਨ ਨਰਕ ਅਧਿਕ ਨਰਨ ਕੋ, ਜੋ ਸੇਵੈ ਉਰ ਸ਼ਰਦਾ ਠਾਨ, ਸ੍ਰੀ ਮੁਖ ਬਾਕ ਸਰਾਪ ਕੈ ਬਰ ਕੋ, ਫੁਰੈ ਤੁਰਤ ਪਿਖ ਨਰ ਪੈ ਮਾਨ। ਕਵੀ ਸੰਤੋਖ ਸਿੰਘ ਜੀ ਤੇਗ ਬਹਾਦਰ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਰਹਿ ਰਹੇ ਨੇ, ਔਰ ਜਿਹੜਾ ਵੀ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੜੇ ਹੀ ਪ੍ਰੇਮ ਔਰ ਸ਼ਰਧਾ ਦੇ ਨਾਲ ਆਉਂਦਾ ਹੈ, ਔਰ ਪਾਤਸ਼ਾਹ ਜੀ ਕੀ ਕਰਦੇ ਨੇ, ਕਰਹਿ ਉਧਾਰਨ ਅਧਿਕ ਨਰਨ ਕਉ, ਬਹੁਤੇ ਮਨੁੱਖਾਂ ਦਾ ਉਧਾਰ ਕਰਦੇ ਨੇ, ਉਹਨਾਂ ਨੂੰ ਮੁਕਤ ਕਰਦੇ ਨੇ, ਬਖਸ਼ਿਸ਼ ਕਿਰਪਾ ਕਰਦੇ ਹਨ। ਸ੍ਰੀ ਮੁਖ ਬਾਕ ਸਰਾਪ ਕਹਿ ਬਰ ਕੋ, ਫੁਰਹਿ ਤੁਰਤ ਪਿਖ ਨਰ ਭੈ ਮਾਨ। ਔਰ ਸਤਿਗੁਰੂ ਜੀ ਕੀ ਰਸਨਾ ਅਜਿਹੀ ਹੈ, ਕਿਉਂਕਿ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸਰ ਸੁਣਿਆ। ਗੁਰਬਾਣੀ ਦੇ ਮਹਾਂਵਾਕ ਅਨੁਸਾਰ ਕਿ ਜੋ ਪੂਰਾ ਸਤਿਗੁਰੂ ਜੋ ਵੀ ਬਚਨ ਕਰਦੇ ਹਨ, ਪੂਰਨ ਸਤਿਗੁਰੂ ਕਿਸੇ ਵੀ ਤਰ੍ਹਾਂ ਦਾ ਵਰ ਜਾਂ ਸਰਾਫ ਦਿੰਦੇ ਹਨ, ਉਹ ਜੋ ਅਕਾਲ ਪੁਰਖ ਹੈ, ਸ੍ਰਿਸ਼ਟੀ ਦਾ ਕਰਤਾ ਧਰਤਾ ਹੈ, ਤੁਰੰਤ ਉਸ ਵਾਕ ਨੂੰ ਉਸ ਬਚਨ ਨੂੰ ਸੁਣਦਾ ਹੈ, ਔਰ ਸਤਿਗੁਰੂ ਜੀ ਦਾ ਕੀਤਾ ਹੋਇਆ ਬਚਨ ਤੁਰੰਤ ਪਰਿਪੂਰਨ ਹੋ ਜਾਂਦਾ ਹੈ। ਇਸੇ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਹੜਾ ਵੀ ਕਿਸੇ ਨੂੰ ਵਰ ਦਿੰਦੇ ਨੇ ਜਾਂ ਸਰਾਫ ਦਿੰਦੇ ਹਨ, ਉਹ ਤੁਰੰਤ ਫਲੀਭੂਤ ਹੁੰਦਾ ਹੈ। ਤੁਰੰਤ ਕਰਕੇ ਸਿੱਖ ਔਰ ਹੋਰ ਵੀ ਜਿਹੜੇ ਆਉਣ ਵਾਲੇ ਇਨਸਾਨ ਜਦੋਂ ਇਸੀ ਸਤਿਗੁਰੂ ਜੀ ਦੀ ਪ੍ਰਭਾਵ ਨੂੰ, ਅਜਿਹੀ ਪ੍ਰਤਿਮਾ ਨੂੰ ਜਾਣਦੇ ਨੇ ਤੇ ਸਾਧ ਸੰਗਤ ਜੀ, ਉਹਨਾਂ ਦੇ ਹਿਰਦੇ ਵਿੱਚ ਡਰ ਹੁੰਦਾ, ਭੈ ਹੁੰਦਾ। ਔਰ ਧਿਆਨ ਦੇਣਾ, ਇਹ ਜਿਹੜਾ ਭੈ ਹੈ ਗੁਰੂ ਜੀ ਦੇ ਵਾਸਤੇ ਸਿੱਖਾਂ ਦੇ ਅੰਦਰ, ਇਹ ਭੈ ਵਿੱਚ ਬੜਾ ਫਰਕ ਹੈ। ਕਿਉਂਕਿ ਇੱਕ ਗੱਲ ਯਾਦ ਰੱਖਣਾ, ਜਦੋਂ ਕੋਈ ਇਨਸਾਨ ਹੱਥ ਵਿੱਚ ਉਹਦੇ ਕੁਛ ਅਜਿਹੀ ਚੀਜ਼ ਹੋਵੇ ਜਿਹੜੀ ਸਾਨੂੰ ਪਤਾ ਉਹਨੇ ਸਾਡੇ ਮਾਰ ਦੇਣੀ ਹੈ, ਜਾਂ ਕੋਈ ਅਜਿਹਾ ਇਨਸਾਨ ਜਿਹਦੇ ਕੋਲੋਂ 24 ਘੰਟੇ ਇਨਸਾਨ ਨੂੰ ਭੈ ਔਰ ਡਰ ਹੀ ਆਉਂਦਾ ਰਹੇ, ਕਦੀ ਉਸ ਮੂਰਤ ਨਾਲ ਪਿਆਰ ਨਹੀਂ ਕਿਸੇ ਨੂੰ ਹੋ ਸਕਦਾ। ਪਰ ਇਹ ਜਿਹੜਾ ਭੈ ਹੈ, ਇਹ ਭੈ ਕੁਛ ਹੋਰ ਵੱਖਰੇ ਢੰਗ ਦਾ, ਕਿਉਂਕਿ ਉਹ ਭੈ ਹੋ ਸਕਦਾ ਇੱਕ ਦੁਨੀਆਦਾਰ ਤੋਂ, ਜਿਹਦੇ ਤੋਂ ਭੈ ਭੀਤ ਹੁੰਦਾ ਇਨਸਾਨ, ਉਹਨੂੰ ਪਤਾ ਕਿ ਇਹਨੇ ਮੇਰਾ ਕੁਛ ਬੁਰਾ ਹੀ ਕਰਨਾ, ਜੇ ਮੈਨੂੰ ਡਰਾਵਾ ਵੀ ਪਾਏਗਾ, ਜੇ ਕੁਛ ਮਾਰੇਗਾ। ਇਹਦੇ ਵਿੱਚ ਹੋ ਸਕਦਾ ਉਹ ਇਨਸਾਨ ਇੱਕ ਨਿਰਦਈ ਇਨਸਾਨ ਹੋਵੇ, ਹੋ ਸਕਦਾ ਕਿ ਆਪਣੇ ਆਪ ਦੇ ਮਾਨ ਵਿੱਚ ਮੱਤਿਆ ਹੋਵੇ, ਆਪਣੇ ਰਾਜ ਦੇ ਮਾਨ ਵਿੱਚ ਮੱਤਿਆ ਇਨਸਾਨ ਤੇ ਜ਼ੁਲਮ ਕਰੇ। ਪਰ ਸਤਿਗੁਰੂ ਜੀ ਵਾਸਤੇ ਜਿਹੜਾ ਇਹ ਲਫ਼ਜ਼ ਆਇਆ ਕਿ ਸਿੱਖ ਉਸ ਸਤਿਗੁਰੂ ਤੋਂ ਭੈ ਭੀਤ ਹੁੰਦੇ ਨੇ, ਇਹ ਭੈ ਕੁਛ ਹੋਰ ਵੱਖਰ ਆਇਆ। ਉਸ ਨਿਰਭਉ ਸਤਿਗੁਰੂ ਦੇ ਭੈ ਵਿੱਚ ਜਦੋਂ ਇਨਸਾਨ ਹੋਏਗਾ ਸਾਧ ਸੰਗਤ ਜੀ, ਇਹਦੇ ਵਿੱਚ ਕੀ ਹੈ, ਸਿੱਖ ਨੂੰ ਵੀ ਪਤਾ ਕਿ ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ। ਹੁਣ ਗੁਰੂ ਝਿੜਕ ਰਿਹਾ, ਹੁਣ ਉਹਦਾ ਝਿੜਕਿਆ ਹੋਇਆ ਜਿਹੜਾ ਮਿੱਠਾ ਲੱਗਦਾ, ਔਰ ਸਤਿਗੁਰੂ ਜੀ ਜਦੋਂ ਮੰਨ ਲਓ ਇਨਸਾਨ ਨੂੰ ਝਿੜਕਦੇ ਵੀ ਨੇ, ਤੁਸੀਂ ਇਹ ਚੀਜ਼ ਨੂੰ ਕਈ ਵਾਰ ਸੁਣਿਆ, ਘੁਮਿਆਰ ਜਦੋਂ ਘੜੇ ਨੂੰ ਬਣਾਉਂਦਾ, ਉਸ ਨੂੰ ਬਣਾਉਂਦੇ ਹੋਏ ਜਦੋਂ ਉਹਦੀ ਸ਼ਕਲ ਥੋੜੀ ਜੀ ਗਲਤ ਹੋਣ ਲੱਗੇ, ਉਸੇ ਵਕਤ ਹੱਥ ਮਾਰ ਕੇ ਉਹਨੂੰ ਫਿਰ ਦੁਬਾਰਾ ਸੱਟ ਮਾਰ ਕੇ ਸੈੱਟ ਕਰ ਦਿੰਦਾ, ਇਹਨੂੰ ਵਧੀਆ ਕਰ ਦਿੰਦਾ ਹੈ। ਤੇ ਜੇ ਉਸ ਵਕਤ ਉਹ ਘੁਮਿਆਰ ਉਸ ਘੜੇ ਨੂੰ ਸੱਟ ਨਾ ਮਾਰੇ, ਥੋੜਾ ਵਧੀਆ ਨਾ ਕਰੇ, ਹੋ ਸਕਦਾ ਉਹ ਘੜਾ ਜਦੋਂ ਤਿਆਰ ਹੋਏਗਾ ਬਾਅਦ ਵਿੱਚ ਪੱਕੇਗਾ, ਉਹਨੂੰ ਸ਼ਾਇਦ ਕੋਈ ਖਰੀਦੇ ਹੀ ਨਾ। ਪਾਣੀ ਦੇ ਵਿੱਚ ਲੱਕੜ ਜਿਹੜੀ ਹਮੇਸ਼ਾ ਤਰਦੀ ਰਹਿੰਦੀ ਹੈ, ਪਰ ਜਿਸ ਵਕਤ ਲੱਕੜ ਪਾਣੀ ਵਿੱਚ ਤਰਦੀ ਹੈ, ਇਹ ਵੀ ਗੱਲ ਸਹੀ ਹੈ, ਪਰ ਜਦੋਂ ਚੰਦਨ ਦਾ ਦਰਖਤ, ਚੰਦਨ ਦੀ ਲੱਕੜ ਪਾਣੀ ਵਿੱਚ ਡਿੱਗ ਜਾਵੇ, ਉਹ ਡੁੱਬ ਜਾਂਦੀ ਹੈ। ਹੁਣ ਇੱਥੇ ਪਾਣੀ ਜੋ ਹੈ ਲੱਕੜ ਦਾ ਜਿਹੜਾ ਵਿਰੋਧੀ ਹੋ ਗਿਆ, ਪਰ ਧਿਆਨ ਦੇਣਾ, ਜੇ ਪਾਣੀ ਦੇ ਵਿੱਚ ਚੰਦਨ ਦੀ ਲੱਕੜ ਡੁੱਬੇ ਨਾ ਤੇ ਉਹਦਾ ਮੁੱਲ ਵੀ ਸ਼ਾਇਦ ਨਾ ਪੈਂਦਾ, ਕਿਉਂਕਿ ਜਦੋਂ ਵਪਾਰੀ ਆਏ ਉਹਨਾਂ ਨੇ ਵੇਖਿਆ ਕਿ ਵੇਖੀਏ ਅਸਲੀ ਚੰਦਨ ਹੈ। ਕਿਸੇ ਨੇ ਕਿਹਾ ਇਹਦਾ ਇੱਕੋ ਹੀ ਲੱਛਣ ਹੈ, ਜਿਹੜਾ ਅਸਲੀ ਚੰਦਨ ਹੈ ਉਹ ਪਾਣੀ 'ਚ ਡੁੱਬ ਜਾਂਦਾ। ਪਾਣੀ ਦੇ ਵਿੱਚ ਸੁੱਟਿਆ ਲੱਕੜ ਨੂੰ, ਹੁਣ ਜੇ ਉੱਥੇ ਪਾਣੀ ਉਹਨੂੰ ਨਾ ਡੁਬਾਉਂਦਾ ਤੇ ਉੱਥੇ ਆ ਕੇ ਉਸ ਲੱਕੜ ਦੀ ਕੀਮਤ ਨਾ ਪੈਂਦੀ, ਪਾਣੀ ਨੇ ਉਸ ਨੂੰ ਡੁਬੋਇਆ ਜਿਸ ਕਰਕੇ ਉਹਦੀ ਕੀਮਤ ਪੈ ਗਈ। ਸੁਨਿਆਰ ਜੋ ਹੈ ਉਹ ਇੱਕ ਪਾਸੇ ਸੋਨੇ ਨੂੰ ਅੱਗ ਦੇ ਵਿੱਚ ਤਾਉਂਦਾ ਹੈ, ਬੜਾ ਹੀ ਉਹਨੂੰ ਸਾੜਦਾ, ਸੁਹਾਗਾ ਪਾ ਕੇ ਉਹਨੂੰ ਅੱਗ ਲਾਉਂਦਾ, ਉਹਦੇ ਵਿੱਚ ਜਿਹੜੀ ਸੋਨੇ ਦੇ ਖੋਟ ਹੈ ਸਾਰੀ ਸੜ ਕੇ ਸਵਾ, ਔਰ ਪਿੱਛੇ ਬਚਿਆ ਜਿਹੜਾ ਬਿਲਕੁਲ ਉਜਵਲ ਵਧੀਆ ਚਮਕਦਾਰ ਸੋਨਾ, ਉਹਦੀ ਕੀਮਤ ਪੈ ਗਈ। ਹੁਣ ਇੱਕ ਦੁਨੀਆ ਦਾ ਜਿਹੜਾ ਇਨਸਾਨ ਹੈ ਉਹਨੇ ਸਾਨੂੰ ਭੈ ਭੀਤ ਕਰਨਾ ਹੈ, ਉਹਦੇ ਵਿੱਚ ਉਹਦੀ ਕੁਛ ਭਾਵਨਾ ਵੱਖਰੀ ਹੈ, ਨਹੀਂ ਕਰ ਸਕਦਾ। ਇੱਕ ਦੁਨੀਆ ਦਾ ਬਾਦਸ਼ਾਹ ਕਹਿ ਲਓ, ਇੱਕ ਅਜਿਹਾ ਇਨਸਾਨ ਜਿਹਨੇ ਸਿਰਫ ਆਪਣੀ ਪ੍ਰਭੂਤਾ ਨੂੰ ਨਿਖਾਰਨ ਵਾਸਤੇ, ਜਿਹਨੇ ਆਪਣੀ ਰਾਜ ਕਈ ਲੋਕਾਂ ਦੇ ਉੱਤੇ ਅਤਿਆਚਾਰ ਕਰਨੇ ਨੇ, ਉਹਦੇ ਨਾਲ ਕੋਈ ਪ੍ਰੇਮ ਨਹੀਂ ਕਰ ਸਕਦਾ, ਉਹਨੂੰ ਚੰਗਾ ਨਹੀਂ ਸਮਝੇਗਾ। ਹਾਂ, ਉਹਦੇ ਤੋਂ ਡਰਦੇ ਹੋਏ ਲੋਕ ਉਹਦੇ ਗੁਣ ਜ਼ਰੂਰ ਗਾਣਗੇ ਕਿ ਤੂੰ ਰਾਜਾ ਆ, ਰਾਜਾ ਪਿਤਾ ਸਮਾਨ ਹੁੰਦਾ। ਪਰ ਇੱਥੇ ਜਿਹੜੀ ਗੱਲ ਆਈ ਸੀ, ਗੱਲ ਇੱਥੇ ਵੀ ਭੈ ਦੀ ਸੀ ਕਿ ਸਤਿਗੁਰੂ ਜੀ ਦੀ ਅਜਿਹੀ ਪ੍ਰਤਿਭਾ ਨੂੰ ਵੇਖ ਕੇ ਸਿੱਖ ਜਿਹੜੇ ਨੇ ਭੈ ਰੱਖਦੇ ਨੇ ਹਿਰਦੇ 'ਚ, ਇਹ ਭੈ ਕੁਛ ਵੱਖਰ ਹੈ, ਕਿਉਂਕਿ ਇਸ ਭੈ ਦੇ ਨਾਲ ਉਸ ਨਿਰਭਉ ਨੂੰ ਪਾਇਆ ਜਾਂਦਾ। ਇਹ ਭੈ ਵੱਖਰਾ ਇਸ ਕਰਕੇ ਹੈ ਕਿ ਗੁਰੂ ਜਦੋਂ ਵੀ ਸਿੱਖ ਨੂੰ ਝਿੜਕੇਗਾ, ਗੁਰੂ ਜਦੋਂ ਵੀ ਸਿੱਖ ਨੂੰ ਹਲੂਣਾ ਦੇਵੇਗਾ, ਬੁਰੇ ਪਾਸਿਓਂ ਹਟਾਏਗਾ, ਉਹਦੇ 'ਚ ਫਰਕ ਹੋਏਗਾ। ਅਸੀਂ ਸਤਿਗੁਰੂ ਜੀ ਦੇ ਉਪਦੇਸ਼ ਵਿੱਚ ਕਈ ਵਾਰ ਸੁਣਦੇ ਹਾਂ ਕਿ ਬੀਰਬਲ ਔਰ ਅਕਬਰ ਇੱਕ ਕਿਸ਼ਤੀ ਵਿੱਚ ਅਸਵਾਰ ਸਨ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹੀ ਦੇ ਉਪਦੇਸ਼ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਉਹ ਬੱਚਾ ਜਿਹੜਾ ਵਾਰ ਵਾਰ ਆਪਣੀ ਮਾਂ ਨੂੰ ਕਹਿ ਰਿਹਾ ਕਿ ਮੈਂ ਪਾਣੀ ਦੇ ਵਿੱਚ ਉਤਰਨਾ, ਕਿਉਂਕਿ ਚੰਚਲ ਮਤ ਹੈ ਬਾਰਿਕ ਬਪੁਰੇ ਕੀ ਸਰਪ ਅਗਨ ਕਰ ਮੇਲੈ ਕਰ ਮੇਲ ਹੈ, ਦੋ ਪਾਠ ਹੁੰਦੇ ਨੇ ਇਹਦੇ। ਉਹ ਬੱਚੇ ਦੀ ਮਤ ਜਿਹੜੀ ਕੁਛ ਅਜਿਹੀ ਹੈ, ਖਡਾਉਣਾ ਅੱਗ ਵੀ ਖਡਾਉਣਾ ਤੇ ਪਾਣੀ ਜਿਹੜਾ ਉਹ ਕਿਹੜਾ ਦੂਰ ਹੈ। ਸੋ ਉਸ ਬੀਰਬਲ ਨੇ ਜਦੋਂ ਵੇਖਿਆ ਕਿ ਇਸ ਤਰ੍ਹਾਂ ਤੇ ਨਹੀਂ ਮੁੜਦਾ, ਮਾਂ ਦਾ ਧਿਆਨ ਇੱਕ ਪਾਸੇ ਹੋਇਆ, ਉਸ ਵਕਤ ਬੱਚੇ ਨੂੰ ਚੁੱਕ ਕੇ ਪਾਣੀ ਦੇ ਵਿੱਚ ਜਦੋਂ ਲਟਕਾਇਆ, ਹੁਣ ਪਤਾ ਲੱਗਿਆ ਇੱਥੇ ਤੇ ਡੁੱਬਾਂਗੇ, ਬੱਚਾ ਫਿਰ ਰੌਲਾ ਪਾਉਣ ਲੱਗਾ, ਮੈਨੂੰ ਵਾਪਸ ਕਿਸ਼ਤੀ 'ਚ ਲੈ ਜਾਓ, ਵਾਪਸ ਲਿਆਂਦਾ ਤੇ ਉਹ ਟਿੱਕ ਕੇ ਬੈਠ ਗਿਆ ਇੱਕ ਜਗ੍ਹਾ। ਸਾਧ ਸੰਗਤ ਜੀ, ਜਿਸ ਤਰ੍ਹਾਂ ਸਿੱਖ ਵੀ ਜਿਹੜਾ ਹੈ ਉਸ ਸਤਿਗੁਰੂ ਉੱਤੇ ਕਿੰਤੂ ਪਰੰਤੂ ਕਰਦਾ ਹੈ, ਸਿੱਖ ਵੀ ਇੱਕ ਵਾਰ ਹੋ ਸਕਦਾ ਰੁੱਸ ਕੇ ਜਾਂ ਕਿਸੇ ਵੀ ਢੰਗ ਨਾਲ ਗੁਰੂ ਤੋਂ ਦੂਰ ਹੋ ਜਾਵੇ, ਪਰ ਜਦੋਂ ਇੱਕ ਅਜਿਹਾ ਸਮਾਂ ਆਉਂਦਾ ਹੈ ਪਛਤਾ ਕੇ ਫਿਰ ਗੁਰੂ ਦੇ ਚਰਨਾਂ ਵਿੱਚ ਆਵੇ, ਕਿਉਂਕਿ ਜਦੋਂ ਸਿੱਖ ਜਿਹੜਾ ਬੁਰੇ ਪਾਸੇ ਜਾਂਦਾ ਭੁੱਲੇ, ਸਿੱਖ ਗੁਰੂ ਸਮਝਾਏ, ਸਿੱਖ ਭੁੱਲਿਆ ਹੋਵੇ, ਉਸ ਵਕਤ ਗੁਰੂ ਕੁਛ ਅਜਿਹਾ ਪ੍ਰਭਾਵ ਵਿਖਾਉਂਦਾ, ਉਹਨੂੰ ਡਰ ਵੀ ਵਿਖਾਉਂਦਾ, ਭਉ ਵਿਖਾਉਂਦਾ। ਹੁਣ ਇਹ ਜਿਹੜਾ ਭੈ ਹੈ ਔਰ ਦੁਨੀਆਂ ਦੇ ਉਸ ਰਾਜੇ ਨਾਲੋਂ ਵੱਖਰਾ ਭੈ ਹੈ, ਕਿਉਂਕਿ ਇੱਥੇ ਗੁਰੂ ਇਹਨੂੰ ਸਿੱਧੇ ਰਾਹ ਪਾ ਰਿਹਾ। ਪਤਾ ਗੁਰੂ ਨੂੰ ਕਿ ਇਸ ਵਕਤ ਇਹ ਜਿਹੜਾ ਸਿੱਖ ਹੈ ਭਟਕ ਸਕਦਾ, ਬੁਰੇ ਪਾਸੇ ਜਾਏਗਾ। ਇੱਥੇ ਫਿਰ ਜਿਹੜਾ ਭੈ ਵਿਖਾਇਆ ਏ ਉਹ ਕੁਛ ਵੱਖਰਾ ਹੈ। ਬਸ ਇਹੀ ਫਰਕ ਹੈ ਇੱਕ ਇਨਸਾਨ ਵੱਲੋਂ, ਇੱਕ ਦੁਨੀਆਂ ਦੇ ਰਾਜੇ ਵੱਲੋਂ, ਕਿਸੇ ਅਜਿਹੇ ਇਨਸਾਨ ਵੱਲੋਂ ਜਿਹੜਾ ਸਿਰਫ ਆਪਣਾ ਰਾਜ ਕਾਇਮ ਕਰਨ ਵਾਸਤੇ ਲੋਕਾਂ ਨੂੰ ਭੈ ਵਿਖਾਉਂਦਾ, ਪਰ ਦੂਸਰੇ ਪਾਸੇ ਗੁਰੂ ਜਿਹੜਾ ਇਹ ਸਿੱਖਾਂ ਦੇ ਉੱਤੇ ਕਿਰਪਾ ਕਰਦਾ, ਇਹਨਾਂ ਨੂੰ ਭੈ ਇਸ ਕਰਕੇ ਵਿਖਾਉਂਦਾ ਕਿਤੇ ਇਹ ਭਟਕ ਨਾ ਜਾਣ, ਦੁਨੀਆਂ ਵਿੱਚ ਨਾ ਰੁਲ ਕੇ ਰਹਿ ਜਾਣ। ਇਸ ਕਰਕੇ ਸਾਧ ਸੰਗਤ ਜੀ, ਜਿਹੜਾ ਗੁਰੂ ਦਾ ਭੈ ਹੈ ਇਹਦੇ ਵਿੱਚ ਜਦੋਂ ਇਨਸਾਨ ਆ ਗਿਆ ਤੇ ਫਿਰ ਉਸ ਨਿਰਭਉ ਸਤਿਗੁਰੂ ਦੀ ਪ੍ਰਾਪਤੀ ਹੋ ਸਕਦੀ ਏ। ਸੋ ਇਸ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਇਹਨਾਂ ਦੇ ਵੀ ਪ੍ਰਤਾਪ ਨੂੰ ਵੇਖ ਕੇ ਸਿੱਖ ਜਿਹੜੇ ਨੇ ਆਪਣੇ ਹਿਰਦੇ ਵਿੱਚ ਇਹਨਾਂ ਦਾ ਭੈ ਰੱਖਦੇ ਹਨ। ਜਥਾ ਹੁਤਾਸਨ ਅਧਿਕ ਜਵਲਤ ਹੋਏ, ਨਿਜ ਤਨ ਕੋ ਨਹ ਚਾਹਤ ਸੁਵਾਏ, ਤਥਾ ਅਵਗਿਆ ਤੇ ਪੈ ਮਨ ਨਹ ਬਿਪਰੈ, ਕਬ ਮਨ ਮੈਂ ਲਿਆਏ। ਕਵੀ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਇੱਕ ਪਾਸੇ ਅੱਗ ਦਾ ਬਹੁਤ ਜ਼ਿਆਦਾ ਸੇਕ ਹੋਵੇ, ਪੂਰੇ ਆਪਣੇ ਜ਼ੋਰ ਸ਼ੋਰ ਵਿੱਚ ਅੱਗ ਬਲਦੀ ਹੋਵੇ, ਔਰ ਕੋਈ ਵੀ ਅਜਿਹਾ ਇਨਸਾਨ ਨਹੀਂ ਕਿ ਉਸ ਅੱਗ ਦੇ ਨੇੜੇ ਜਾ ਕੇ ਆਪਣੇ ਸਰੀਰ ਨੂੰ ਖਤਮ ਕਰ ਲਵੇ। ਹਾਂ, ਹੋ ਸਕਦਾ ਕੋਈ ਅਜਿਹਾ ਹੋਵੇ ਜਿਹਨੂੰ ਉਸ ਅੱਗ ਬਾਰੇ ਪਤਾ ਨਹੀਂ, ਜਿਹਨੂੰ ਉਸ ਅੱਗ ਬਾਰੇ ਜਾਣਕਾਰੀ ਨਹੀਂ, ਔਰ ਉਹ ਇੱਕ ਅਗਿਆਨੀ ਇਨਸਾਨ ਹੀ ਹੋ ਸਕਦਾ, ਜਾਂ ਬਿਲਕੁਲ ਅਜਿਹਾ ਇਨਸਾਨ ਜਿਹਦਾ ਦਿਮਾਗ ਬਿਲਕੁਲ ਕੰਮ ਨਾ ਕਰਦਾ ਹੋਵੇ, ਦੁਨੀਆਂ ਤੋਂ ਬਿਲਕੁਲ ਆਵਾਜ਼ਾਰ ਹੋਵੇ। ਇੱਕ ਅਜਿਹਾ ਇਨਸਾਨ ਜ਼ਰੂਰ ਹੈ ਜਿਹੜਾ ਉਸ ਅੱਗ ਨਾਲ ਜਾ ਕੇ ਖੇਡ ਕੁਛ ਕਰੇ ਜਾਂ ਕੁਛ ਅਜਿਹਾ ਕੰਮ ਕਰੇ ਕਿ ਅੱਗ ਉਹਦਾ ਸਰਵਨਾਸ਼ ਕਰ ਦੇਵੇ। ਪਰ ਜਿਹੜੇ ਲੋਕ ਇਹ ਜਾਣਦੇ ਨੇ ਅੱਗ ਜਿਹੜੀ ਹੈ ਉਹਦਾ ਸੁਭਾਅ ਹੈ ਸਿਰਫ ਸਾੜ ਦੇਣਾ, ਖਤਮ ਕਰ ਦੇਣਾ, ਉਹ ਲੋਕ ਅੱਗ ਦੇ ਨੇੜੇ ਨਹੀਂ ਜਾਂਦੇ। ਇਸੇ ਤਰ੍ਹਾਂ ਕਵੀ ਜੀ ਕਹਿ ਰਹੇ ਹਨ ਕਿ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਪ੍ਰਭਾਵ ਦਾ ਪਤਾ ਹੈ ਕਿ ਸਤਿਗੁਰੂ ਜੀ ਹਮੇਸ਼ਾ ਆਪਣੀ ਮੌਜ ਦੇ ਮਾਲਕ ਨੇ, ਆਪਣੇ ਰੰਗ ਵਿੱਚ ਨੇ, ਉਹ ਲੋਕ ਕਦੀ ਵੀ ਸਤਿਗੁਰੂ ਜੀ ਦੇ ਸਾਹਮਣੇ ਕੋਈ ਵੀ ਅਜਿਹੀ ਗਲਤ ਗੱਲ ਜਾਂ ਕੋਈ ਵੀ ਅਜਿਹਾ ਦੁਰਵਾਕ ਨਹੀਂ ਉਚਾਰਦੇ, ਭਾਵ ਜਿਹਦੇ ਨਾਲ ਗੁਰੂ ਜੀ ਦੀ ਕੋਈ ਅਵੱਗਿਆ ਨਾ ਹੋ ਜਾਏ। ਦੇ ਉਪਾਇਨ ਠਾਨੈ ਸੇਵਾ ਕਰਹਿ ਪਸੀਦਨ ਚਰਨ ਮਨਾਏ, ਮਨ ਬਾਂਛਤ ਨਰ ਲਹੈ ਪਦਾਰਥ ਜਹਿ ਕੈ ਸੁਜਸ ਮਹਿਦ ਬਿਦਤਾਏ। ਔਰ ਸਿੱਖ ਜੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਰਹੇ ਨੇ ਦਰਸ਼ਨ ਕਰਨ ਵਾਸਤੇ, ਔਰ ਜਿਤਨੀ ਵੀ ਕਿਸੇ ਦੇ ਮਨ ਦੀ ਸ਼ਰਧਾ ਹੈ ਜਾਂ ਜਿੰਨਾ ਵੀ ਉਹਨਾਂ ਨੂੰ ਸ਼ਰਧਾ ਬਣਦਾ ਹੈ, ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟਾ ਲਿਆ ਕੇ ਮੱਥਾ ਟੇਕਦੇ ਹਨ। ਮਨ ਬਾਂਛਤ ਨਰ ਲਹੈ ਪਦਾਰਥ ਜਹਿ ਕਹਿ ਸੁਜਸ ਮਹਿਦ ਬਿਦਤਾਏ। ਔਰ ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਸਿੱਖਾਂ ਦੇ ਉੱਪਰ ਅਜਿਹੀ ਕਿਰਪਾ ਕਰਦੇ ਨੇ, ਜੋ ਵੀ ਕਿਸੇ ਹੈ ਜਾਂ ਜਿੱਥੇ ਤੱਕ ਕਿਸੇ ਦੀ ਪਹੁੰਚ ਹੈ ਉਹਦੇ ਹਿਸਾਬ ਨਾਲ ਸਿੱਖ ਆ ਕੇ ਗੁਰੂ ਕੋਲ ਮੰਗ ਮੰਗਦਾ ਹੈ। ਉਹਨਾਂ ਸਿੱਖਾਂ ਨੂੰ ਉਹਨਾਂ ਦੇ ਮਨ ਵਾਂਛਿਤ ਫਲ, ਮਨੋ ਇੱਛਿਤ ਫਲ ਦਿੰਦੇ ਹਨ। ਰਾਉ ਰੰਕ ਮੂਰਖ ਅਰ ਪੰਡਿਤ, ਚਾਰੋਂ ਬਰਨ ਤੁਰਕ ਅਰ ਹਿੰਦੂ, ਸਾਧ ਅਨੇਕ ਅਨੇਕ ਭੇਖ ਕੇ ਜਹ ਕਹਿ ਮਿਲਹਿ ਹੋ ਹਿ ਨਰ ਬ੍ਰਿੰਦ। ਕਵੀ ਜੀ ਦੱਸਦੇ ਹਨ ਕਿ ਉਸ ਸਤਿਗੁਰੂ ਵਾਸਤੇ ਕਿ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਿੱਥੇ ਇੱਕ ਰਾਜਾ ਵੀ ਦੁਨੀਆਂ ਦਾ ਝੁਕਦਾ ਪਿਆ, ਔਰ ਦੂਸਰੇ ਪਾਸੇ ਇੱਕ ਰੰਕ ਤੋਂ ਭਾਵ ਇੱਕ ਬਿਲਕੁਲ ਮਾਮੂਲੀ ਜਿਹਾ ਇਨਸਾਨ, ਜੇ ਦੁਨੀਆਂ ਦੇ ਹਿਸਾਬ ਨਾਲ ਵੇਖਿਆ ਜਾਏ ਤੇ ਹਮੇਸ਼ਾ ਉਹ ਲੋਕ ਇੱਕ ਨੀਵੇਂ ਔਰ ਇੱਕ ਵੱਡੇ ਇਨਸਾਨ ਨੂੰ ਵੇਖ ਕੇ ਹਮੇਸ਼ਾ ਸਦੀਆਂ ਤੋਂ ਆਜਾ ਭੋਜ ਕਿੱਥੇ ਗੰਗੂ ਤੇਲੀ ਭਾਵ ਉਹ ਲੋਕ ਇਹ ਚੀਜ਼ ਨੂੰ ਪਹਿਲ ਦਿੰਦੇ ਨੇ ਕਿ ਵੱਡੇ ਔਰ ਛੋਟੇ ਦਾ ਮਿਲਾ ਦੁਨੀਆਂ ਦੀ ਮਤ ਉਹ ਹਮੇਸ਼ਾ ਉਸ ਚੀਜ਼ ਨੂੰ ਤਵੱਜੋ ਦਿੰਦੇ ਨੇ ਜਿਹੜੀ ਵੱਡੀ ਹੈ ਪਦਵੀ ਕਰਕੇ ਪੈਸੇ ਕਰਕੇ ਬਲ ਆਦਿਕ ਕਰਕੇ ਪਹੁੰਚ ਕਰਕੇ ਪਰ ਸਤਿਗੁਰੂ ਜੀ ਦਾ ਦਰਬਾਰ ਇੱਕ ਅਜਿਹਾ ਦਰਬਾਰ ਹੈ ਜਿੱਥੇ ਆ ਕੇ ਸਾਧ ਸੰਗਤ ਜੀ ਵੱਡਾ ਨਹੀਂ ਕੋਈ ਛੋਟਾ ਨਹੀਂ ਸੋ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦੇ ਚਰਨਾਂ ਵਿੱਚ ਇੱਕ ਪਾਸੇ ਰਾਜਾ ਔਰ ਇੱਕ ਪਾਸੇ ਬਿਲ ਰਹੇ ਨੇ ਫਿਰ ਮੂਰਖ ਔਰ ਪੰਡਿਤ ਮੂਰਖ ਇਨਸਾਨ ਜਿਹਦੇ ਵਾਸਤੇ ਤੁਸੀਂ ਸਾਰੇ ਜਾਣਦੇ ਹੋ ਉਹਦੀ ਜਗ੍ਹਾ ਕਿਸੇ ਪਾਸੇ ਨਹੀਂ ਇੱਕ ਅਜਿਹਾ ਇਨਸਾਨ ਜਿਹਨੂੰ ਕਿਸੇ ਸਭਾ ਵਿੱਚ ਗੱਲ ਕਰਨ ਦਾ ਨਹੀਂ ਪਤਾ ਇੱਕ ਅਜਿਹਾ ਇਨਸਾਨ ਜਿਹਨੂੰ ਚੰਗਾ ਮਾੜਾ ਵਕਤ ਵਿਚਾਰਨ ਦਾ ਨਹੀਂ ਪਤਾ ਵਕਤ ਵਿਚਾਰੇ ਸੋ ਬੰਦਾ ਹੋਏ ਸਾਹਿਬ ਨੇ ਗੁਰਬਾਣੀ ਵਿੱਚ ਵੀ ਉਚਾਰਨ ਕੀਤਾ ਕਿ ਜਿਹੜਾ ਵਕਤ ਨੂੰ ਵਿਚਾਰ ਲੈਂਦਾ ਬੰਦਾ ਤੇ ਉਹਨੂੰ ਹੀ ਕਹਿੰਦੇ ਨੇ ਪਰ ਮੂਰਖ ਇਨਸਾਨ ਦੀ ਸ਼ੋਭਾ ਕਿਸੇ ਸਭਾ ਵਿੱਚ ਨਹੀਂ ਕਿਸੇ ਕੁੱਲ ਵਿੱਚ ਨਹੀਂ ਕਿਸੇ ਦੇਸ਼ ਨਹੀਂ ਕਿਸੇ ਪਰਦੇਸ ਨਹੀਂ ਪਰ ਉਸ ਸਤਿਗੁਰੂ ਦਾ ਦਰਬਾਰ ਅਜਿਹਾ ਹੈ ਜਿੱਥੇ ਕਿ ਇੱਕ ਪਾਸੇ ਵਿਦਵਾਨ ਦੀ ਵੀ ਓਨੀ ਕਦਰ ਵਿਦਵਾਨ ਵੀ ਆ ਕੇ ਮੱਥਾ ਟੇਕਦਾ ਤੇ ਸਤਿਗੁਰੂ ਉਹਨੂੰ ਬੜੇ ਪ੍ਰੇਮ ਨਾਲ ਵੇਖਦੇ ਨੇ ਦਰਸ਼ਨ ਦਿੰਦੇ ਨੇ ਔਰ ਇੱਕ ਪਾਸੇ ਇੱਕ ਮੂਰਖ ਇਨਸਾਨ ਵੀ ਚਾਰੋਂ ਬਰਨ ਤੁਰਕ ਔਰ ਹਿੰਦੂ ਕਵੀ ਜੀ ਕਹਿੰਦੇ ਨੇ ਉਸ ਸਤਿਗੁਰੂ ਦੇ ਚਰਨਾਂ ਵਿੱਚ ਚਾਰੇ ਹੀ ਵਰਨ ਔਰ ਤੁਰਕ ਕੀ ਹਿੰਦੂ ਕੀ ਭਾਵ ਹਰ ਇੱਕ ਇਨਸਾਨ ਹਰ ਇੱਕ ਭੇਖ ਦਾ ਇਨਸਾਨ ਸਾਧ ਅਨੇਕ ਅਨੇਕ ਭੇਖ ਕੇ ਉਸ ਤੋਂ ਬਾਅਦ ਫਿਰ ਇੱਕ ਥੋੜੀ ਜੀ ਉੱਚੀ ਕੈਟਾਗਰੀ ਲੈ ਲਓ ਇੱਕ ਉੱਚੀ ਅਜਿਹੀ ਪਦਵੀ ਵਾਲੇ ਇੱਕ ਉੱਚੀ ਅਜਿਹੀ ਸਟੇਜ ਤੇ ਪਹੁੰਚੇ ਲੋਕ ਜਿਨ੍ਹਾਂ ਨੂੰ ਸਾਧੂ ਕਹਿ ਲਵੋ ਜਿਹੜੇ ਕਿ ਇੱਕ ਸਾਧਨਾ ਨੂੰ ਨਾ ਲਿਆ ਕਿੱਤਾ ਲਵਜ ਇਸ ਕਰਕੇ ਮੈਂ ਵਰਤਿਆ ਕਿਉਂਕਿ ਜਿਹੜਾ ਦੁਨੀਆਂਦਾਰ ਹੈ ਉਹਦਾ ਕਿੱਤਾ ਹੈ ਆਪਣੇ ਬੱਚੇ ਪਾਲਣੇ ਦੁਨੀਆਂ ਦੇ ਵਿੱਚ ਕੁਛ ਹੋਰ ਨੀਵੇਂ ਦਰਜੇ ਦੇ ਲੋਕ ਜਿਨ੍ਹਾਂ ਦਾ ਕੰਮ ਹੈ ਨਿੰਦਿਆ ਕਰਨਾ ਜਿਨ੍ਹਾਂ ਦਾ ਕੰਮ ਚੁਗਲੀ ਕਰਨਾ ਇਤਿਆਦਿ ਇਸੇ ਤਰ੍ਹਾਂ ਜਿਹੜਾ ਭਗਤ ਹੈ ਜਿਹੜਾ ਸਾਧੂ ਹੈ ਉਹਦਾ ਕਿੱਤਾ ਕੀ ਹੈ ਨਾਮ ਜਪਣਾ ਸਾਧੂ ਦਾ ਕਿੱਤਾ ਕੀ ਹੋ ਸਕਦਾ ਸਾਧਨਾ ਦੇ ਵਿੱਚ ਹਰ ਵਕਤ ਲੀਨ ਰਹਿਣਾ ਸੋ ਜਿਹੜੇ ਸਾਧੂ ਨੇ ਜਿਹੜੇ ਸਾਧਨਾ ਕਰ ਰਹੇ ਨੇ ਕਵੀ ਜੀ ਕਹਿੰਦੇ ਹਨ ਅਨੇਕ ਭੇਖ ਕੇ ਇੱਕ ਜਾਂ ਦੋ ਨਹੀਂ ਅਨੇਕਾਂ ਭੇਖਾਂ ਦੇ ਸਾਧੂ ਜਹਿ ਕਹਿ ਮਿਲਹਿ ਹੋਹਿ ਨਰ ਬ੍ਰਿੰਦ ਔਰ ਜਿੱਥੋਂ ਕਿੱਥੋਂ ਭਾਵ ਹਰ ਪਾਸਿਓਂ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਈ ਤਰ੍ਹਾਂ ਦੇ ਜੋ ਲੋਕ ਹਨ ਦਰਸ਼ਨ ਕਰਨ ਆ ਰਹੇ ਹਨ ਸਤਿ ਬਾਕ ਪਤੀਆ ਮੈਂ ਕੇਤਕ ਕਰਾ ਮਾਤ ਮੈਂ ਲਖੈ ਬਿਲੰਦ ਔਰ ਕੁਛ ਲੋਕ ਅਜਿਹੇ ਆਉਂਦੇ ਨੇ ਜੋ ਆ ਕੇ ਵੇਖਦੇ ਨੇ ਕਿ ਗੁਰੂ ਜੋ ਹੈ ਕਿੰਨਾ ਕੁ ਸੱਚ ਬੋਲਦਾ ਸਤਿ ਵਾਕ ਪਤੀਆ ਵਹਿ ਕੇਤਕ ਕੇਤਕ ਕੁਛ ਲੋਕ ਇਹ ਵੇਖਦੇ ਨੇ ਕਿ ਸਤਿਗੁਰੂ ਜੋ ਹੈ ਕੈਸਾ ਹੈ ਸੱਚਾ ਸੁੱਚਾ ਗੁਰੂ ਹੈ ਕਰਾ ਮਾਤ ਮਹਿ ਲਖੈ ਬਿਲੰਦ ਔਰ ਕੁਛ ਲੋਕ ਜਿਨ੍ਹਾਂ ਦਾ ਨਜ਼ਰੀਆ ਬਸ ਇੱਥੇ ਤੱਕ ਹੈ ਕਿ ਗੁਰੂ ਵਿੱਚ ਕਰਾ ਮਾਤਾਂ ਹੋਣੀਆਂ ਜ਼ਰੂਰੀ ਨੇ ਜਿਹੜੇ ਲੋਕ ਕਿਉਂਕਿ ਸਾਧ ਸੰਗਤ ਜੀ ਗੁਰੂ ਇੱਕ ਹੈ ਇੱਕ ਹੀ ਸਤਿਗੁਰੂ ਦਰਸ਼ਨ ਦਿੰਦਾ ਹੁੰਦਾ ਔਰ ਜੇ ਸਾਧ ਸੰਗਤ ਦੇ ਰੂਪ ਵਿੱਚ ਹਜ਼ਾਰ ਇਨਸਾਨ ਬੈਠੇ ਤੇ ਤੁਸੀਂ ਇਹ ਕਹਿ ਸਕਦੇ ਹੋ ਹਜ਼ਾਰ ਲੋਕ ਹਜ਼ਾਰ ਨਜ਼ਰੀਏ ਨਾਲ ਗੁਰੂ ਨੂੰ ਵੇਖਦੇ ਹੁੰਦੇ ਨੇ ਕੋਈ ਜਿਹੜਾ ਕਿਸੇ ਢੰਗ ਨਾਲ ਉਹਨੂੰ ਵੇਖਦਾ ਕਿਸੇ ਦੀ ਨਿਗਾਹ ਵਿੱਚ ਗੁਰੂ ਇੱਕ ਮਿੱਤਰ ਹੈ ਕਿਸੇ ਦੀ ਨਿਗਾਹ ਵਿੱਚ ਉਹ ਅਕਾਲ ਪੁਰਖ ਹੈ ਕਿਸੇ ਦੀ ਨਿਗਾਹ ਵਿੱਚ ਗੁਰੂ ਜਿਹੜਾ ਕਰਾਮਾਤਾਂ ਵਿਖਾਉਣ ਵਾਲਾ ਜਿੱਥੇ ਸਾਧ ਸੰਗਤ ਜੀ ਅਸੀਂ ਨਵਦਾ ਭਗਤੀ ਨੂੰ ਸੁਣਦੇ ਹਾਂ ਨੌ ਤਰ੍ਹਾਂ ਦੀ ਭਗਤੀ ਉਹਦੇ ਵਿੱਚ ਪ੍ਰਹਿਲਾਦ ਜੋ ਹੈ ਆਪਣੇ ਪਿਤਾ ਨੂੰ ਉਪਦੇਸ਼ ਕਰਦੇ ਇੱਕ ਜਗ੍ਹਾ ਕਹਿੰਦੇ ਨੇ ਕਿ ਜਿਹੜੀ ਨੌ ਤਰ੍ਹਾਂ ਦੀ ਮੈਂ ਭਗਤੀ ਦੱਸੀ ਹੈ ਇਹਦੇ ਵਿੱਚੋਂ ਏਕ ਪ੍ਰਾਪਤ ਜਾਹੀ ਜਿਹਨੂੰ ਇੱਕ ਵੀ ਪ੍ਰਾਪਤ ਹੋ ਗਈ ਕੁਲ ਸਮੇਤ ਤਰ ਹੈ ਭਾਵ ਸੰਗਾ ਕਿ ਭਾਵ ਸਾਗਰ ਦੇ ਵਿੱਚੋਂ ਕੁਲ ਸਮੇਤ ਉਹਦਾ ਭਲਾ ਹੋ ਜਾਏਗਾ ਸੋ ਮੈਂ ਅਰਜ ਕਰਾਂ ਕਿ ਉਸ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਦੋਂ ਸਿੱਖ ਬੈਠੇ ਹੁੰਦੇ ਨੇ ਗੁਰੂ ਇੱਕ ਹੈ ਕੋਈ ਸ਼ੱਕ ਨਹੀਂ, ਕਿਉਂਕਿ ਗੁਰੂ ਇੱਕੋ ਹੀ ਜੋਤ ਹੈ ਔਰ ਸਰੀਰ ਕਰਕੇ ਵੀ ਜਦੋਂ ਸਾਡੇ ਸਾਹਮਣੇ ਬੈਠੇ ਹੁੰਦੇ ਨੇ, ਪਰ ਜਦੋਂ ਅਸੀਂ ਉਹਨਾਂ ਲੋਕਾਂ ਵੱਲ ਵਿਚਾਰ ਕਰੀਏ ਜਿਹੜੇ ਕਿ ਬਹੁਤਾਤ ਵਿੱਚ ਬੈਠੇ ਨੇ, ਬਹੁਤੀ ਗਿਣਤੀ ਵਿੱਚ, ਹੁਣ ਹਰ ਕਿਸੇ ਦਾ ਇੱਕ ਵੱਖਰਾ ਨਜ਼ਰੀਆ ਹੈ ਸਤਿਗੁਰੂ ਨੂੰ ਵੇਖਣ ਵਾਲਾ, ਹਰ ਕਿਸੇ ਦੀ ਇੱਕ ਵੱਖਰੀ ਦੁਨੀਆ, ਇੱਕ ਵੱਖਰੀ ਅਰਦਾਸ ਹੋ ਰਹੀ ਹੈ। ਸੋ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਲੋਕ ਆ ਰਹੇ ਨੇ, ਕੋਈ ਆ ਕੇ ਵੇਖਦੇ ਨੇ ਕਿ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ, ਸਤਿਗੁਰੂ ਜੀ ਦੇ ਵਿੱਚ ਕਿੰਨੀਆਂ ਕੁ ਕਰਾਮਾਤਾਂ ਨੇ, ਲੱਖ ਹੈ ਬੁਲੰਦ। ਪਰ ਕੁਛ ਲੋਕ ਅਜਿਹੇ ਜੋ ਕਿ ਉਸ ਸਤਿਗੁਰੂ ਨੂੰ ਵੇਖ ਕੇ ਜਾਣਦੇ ਨੇ ਇਹ ਬਹੁਤ ਵੱਡਾ, ਬਹੁਤ ਹੀ ਇਹਦੇ ਅਜਿਹੀ ਕਿਰਪਾ ਦਾ ਮਾਲਕ ਹੈ ਜਿਹੜਾ ਕਿ ਸਿੱਖਾਂ ਨੂੰ ਜੋ ਕਿ ਭਉ ਸਾਗਰ ਵਿੱਚੋਂ ਕੱਢ ਸਕਦਾ ਹੈ, ਜਿਹੜਾ ਭਟਕਿਆਂ ਨੂੰ ਸਿੱਧੇ ਰਾਹ ਪਾ ਸਕਦਾ ਹੈ, ਜਿਹੜਾ ਸਤਿਗੁਰੂ ਇੱਕ ਵਾਕ ਦੇ ਨਾਲ ਇਸ ਸ੍ਰਿਸ਼ਟੀ ਦੀ ਰਚਨਾ ਕਰ ਸਕਦਾ ਹੈ, ਇਸ ਸ੍ਰਿਸ਼ਟੀ ਦਾ ਨਾਸ ਕਰ ਸਕਦਾ ਹੈ, ਭਾਵ ਇਸ ਤਰ੍ਹਾਂ ਇਹ ਸਤਿਗੁਰੂ ਬਹੁਤ ਹੀ ਵੱਡਾ ਹੈ। ਅੰਬਰ ਪਸ਼ਮ ਅੰਬਰ ਪਾਟ ਅੰਬਰ ਅਰ ਪਹਿ ਦਰਬ ਮਨਾਏ ਮੁਕੰਦ। ਔਰ ਕੁਛ ਲੋਕ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆ ਰਹੇ ਨੇ, ਕਈ ਤਰ੍ਹਾਂ ਦੇ ਬਸਤਰ ਆਦਿਕ ਲਿਆਉਂਦੇ ਨੇ, ਵਧੀਆ ਵਧੀਆ ਢੰਗ ਦੇ ਬਸਤਰ ਲਿਆ ਕੇ ਵਿੱਚ ਮਨਾਏ ਮੁਕੰਦ। ਮੁਕੰਦ ਤੋਂ ਭਾਵ ਹੈ ਮੁਕਤੀ ਦਾ ਦਾਤਾ, ਜੋ ਕਿ ਮੁਕਤੀ ਦੇ ਸਕੇ। ਅਜਿਹੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖ ਭੇਟਾ ਦੇ ਰਹੇ ਹਨ। ਜੇ ਸਰਦਾ ਧਰ ਹੋਏ ਮਮੁੱਖ ਉਪਦੇਸ਼ ਦੇਆਤਮ ਗਿਆਨ। ਪਰ ਸਾਧ ਸੰਗਤ ਜੀ, ਇੱਕ ਪਾਸੇ ਉਹ ਸਾਰੀ ਲੋਕਾਈ, ਉਹ ਸਾਰੀ ਦੁਨੀਆ ਜਿਨ੍ਹਾਂ ਨੇ ਸਿਰਫ ਗੁਰੂ ਦੇ ਦਰਬਾਰ ਵਿੱਚ ਆਉਣਾ ਬਹੁਤ ਵਧੀਆ ਗੱਲ ਹੈ, ਚੰਗਾ ਸਮਝਿਆ, ਸਤਿਗੁਰੂ ਦੇ ਦਰਬਾਰ ਵਿੱਚ ਆ ਕੇ ਬੈਠ ਕੇ ਨਾਮ ਸਿਮਰਨ ਕਰਨਾ ਵਧੀਆ ਵਧੀਆ ਸਮਝਿਆ, ਪਰ ਸਾਧ ਸੰਗਤ ਜੀ, ਇੱਥੇ ਆ ਕੇ ਉਹ ਲੋਕ ਆਪਣੇ ਉਸ ਨਿਸ਼ਾਨੇ, ਉਸ ਮੰਜ਼ਿਲ ਤੋਂ ਚੁੱਕ ਗਏ, ਉਸ ਮੰਜ਼ਿਲ ਤੋਂ ਥੱਲੇ ਆ ਗਏ, ਪਿੱਛੇ ਰਹਿ ਗਏ। ਜਦੋਂ ਆ ਕੇ ਉਹਨਾਂ ਨੇ ਸਿਰਫ ਆਪਣੀ ਉਸ ਸਤਿਗੁਰੂ ਦੇ ਚਰਨਾਂ ਵਿੱਚ ਅਰਜ਼ ਇਹੀ ਕੀਤੀ ਕਿ ਦੁਨਿਆਵੀ ਪਦਾਰਥ ਹੀ ਚਾਹੀਦੇ ਨੇ। ਕਿਹ ਸੁਤ ਦੇਤ ਦਰਬ ਕਿਸ ਦੇਤ, ਕਿਸ ਕੇ ਹੈ ਗਨ ਪਸੂ ਅਨੇਕ। ਕਵੀ ਸੰਤੋਖ ਸਿੰਘ ਜੀ ਇੱਕ ਜਗ੍ਹਾ ਬੜਾ ਵਧੀਆ ਦੱਸਦੇ ਨੇ ਕਿ ਜਦੋਂ ਬਾਬਾ ਆਦਮ ਉਸ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚਿਆ ਸੀ, ਉਸ ਵਕਤ ਦਾ ਜ਼ਿਕਰ ਕਰਦੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਉਹ ਗੁਰੂ ਨਾਨਕ ਦੀ ਜੋਤ ਹੈ ਸਤਿਗੁਰੂ, ਜਿਹਦੇ ਕੋਲ ਕਈ ਦਰਬ ਕਈ ਭੰਡਾਰ ਭਰੇ ਪਏ ਨੇ, ਉਹਦੇ ਵਿੱਚ ਭਾਵੇਂ ਕੋਈ ਪੁੱਤਰ ਮੰਗ ਲਏ, ਧੀ ਮੰਗ ਲਵੇ, ਭਾਵੇਂ ਦੁਨੀਆਂ ਦੇ ਪਦਾਰਥ। ਸੋ ਅਰਜ਼ ਕਰਾਂ, ਕੁਛ ਲੋਕ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੇ ਨੇ, ਹੁਣ ਪਹੁੰਚੇ ਵੀ ਇਕੱਠੇ, ਘਰੋਂ ਤੁਰੇ ਵੀ ਇਕੱਠੇ, ਵੇਖਣ ਨੂੰ ਵੀ ਇੱਕੋ ਜਿਹੇ ਇਨਸਾਨ ਲੱਗਦੇ ਨੇ, ਪਰ ਇੱਥੇ ਆ ਕੇ ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਮੰਗ ਮੰਗਣੀ, ਇੱਥੇ ਆ ਕੇ ਸਾਧ ਸੰਗਤ ਜੀ, ਇਤਨਾ ਕੁ ਫਰਕ ਪੈ ਜਾਂਦਾ ਹੈ ਕਿ ਸ਼ਾਇਦ ਧਰਤੀ ਔਰ ਆਸਮਾਨ ਦਾ ਫਰਕ ਵੀ ਥੋੜਾ ਹੈ। ਕਿਉਂਕਿ ਗੁਰਬਾਣੀ ਵਿੱਚ ਤਾਂ ਹੀ ਤੇ ਸਤਿਗੁਰੂ ਜੀ ਨੇ ਇਹ ਚੀਜ਼ ਅੰਕਿਤ ਕੀਤੀ ਕਿ ਭਗਤਾ ਤੇ ਐਸਾ ਸਾਰੀਆ ਜੋੜ ਕਦੇ ਨਾ ਆਇਆ, ਕਿਉਂਕਿ ਉਹ ਲੋਕ ਜਿਨ੍ਹਾਂ ਨੇ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਾਮ ਵੀ ਜਪਿਆ, ਸਾਧ ਸੰਗਤ ਵੀ ਕੀਤੀ, ਦਰਸ਼ਨ ਵੀ ਕੀਤੇ, ਹੁਣ ਸਾਰੇ ਵੇਖਣ ਨੂੰ ਇੱਕੋ ਜਿਹੇ ਲੱਗਦੇ ਨੇ ਕਿ ਬੜੇ ਵਧੀਆ ਨੇ, ਪਰ ਪਤਾ ਉਦੋਂ ਲੱਗੇਗਾ ਜਦੋਂ ਇੱਕ ਨੇ ਤੇ ਮੰਗ ਰੱਖ ਲਈ ਕਿ ਸੰਸਾਰੀ, ਇੱਕ ਨੇ ਮੰਗ ਲਈ ਇਸ ਸੰਸਾਰ ਦੀ ਵਸਤੂ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ, ਪਰ ਇੱਕ ਕੁਛ ਅਜਿਹੇ ਜਿਨ੍ਹਾਂ ਨੇ ਕੁਛ ਬਹੁਤੀ ਵੱਡੀ ਛਲਾਂਗ ਲਗਾਈ ਔਰ ਉਸ ਸਤਿਗੁਰੂ ਕੋਲੋਂ ਮੰਗਿਆ ਕਿ ਸਤਿਗੁਰੂ ਬਖਸ਼ਿਸ਼ ਕਰ, ਤੇਰੇ ਚਰਨਾਂ ਦਾ ਪਿਆਰ ਮਿਲੇ, ਮੁਕਤੀ ਮਿਲੇ, ਭਾਵ ਅਜਿਹੇ ਕੁਛ ਦੁਨੀਆਂ ਤੋਂ ਵੱਖਰੀ ਚੀਜ਼ ਮੰਗ ਲਈ। ਸੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਜਿਹੇ ਹੀ ਸਿੱਖ ਕੁਛ ਆਉਂਦੇ ਨੇ, ਇੱਕ ਪਾਸੇ ਤੇ ਕੁਛ ਤੇ ਕਰਾਮਾਤਾਂ ਨਾਲ ਪਿਆਰ ਕਰਨ ਵਾਲੇ, ਕੁਛ ਜਿਹੜੇ ਨੇ ਸਤਿਗੁਰੂ ਕੋਲੋਂ ਹੋਰ ਚੀਜ਼ਾਂ ਮੰਗਣ ਵਾਲੇ, ਤੇ ਕੁਛ ਅਜਿਹੇ ਆਉਂਦੇ ਨੇ ਜੋ ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਸ਼ਰਧਾ ਧਾਰ ਕੇ ਹੋਏ ਮਮੁੱਖੂ, ਅਜਿਹੇ ਆਪਣੇ ਮਨ ਵਿੱਚ ਖਿਆਲ ਲੈ ਕੇ ਆਏ ਨੇ ਕਿ ਪਾਤਸ਼ਾਹ ਜੀ ਕਿਰਪਾ ਕਰੋ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਉ ਜਲ ਫੇਰਾ, ਪਾਤਸ਼ਾਹ ਹੁਣ ਬਖਸ਼ ਲਓ ਦੁਬਾਰਾ ਇਹ ਭਉ ਜਲ। ਭਉ ਜਲ ਕਿਉਂ ਕਿਹਾ ਜਾਂਦਾ? ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਇੱਕ ਬਹੁਤ ਵੱਡੀ ਘੁੰਮਣ ਘੇਰੀ ਜਦੋਂ ਬਣਦੀ ਹੈ, ਜੋ ਕਿ ਵੱਡੇ ਵੱਡੇ ਜਹਾਜ਼ਾਂ ਤੱਕ ਨੂੰ ਧਰਤੀ ਦੇ ਵਿੱਚ ਭਾਵ ਆਪਣੇ ਵਿੱਚ ਹੀ ਸਮਾ ਲੈਂਦੀ, ਉੱਥੇ ਪਤਾ ਵੀ ਨਹੀਂ ਲੱਗਦਾ ਇੱਥੇ ਕੋਈ ਜਹਾਜ਼ ਆਇਆ ਵੀ ਸੀ ਕਿ ਨਹੀਂ। ਇੱਥੇ ਤੱਕ ਕਿ ਵੇਦ ਪੁਰਾਣਾਂ ਦੇ ਵਿੱਚ ਇਹ ਚੀਜ਼ ਵੀ ਸੁਣਨ ਨੂੰ ਆਉਂਦੀ ਪੜ੍ਹਨ ਨੂੰ ਆਉਂਦੀ ਹੈ ਕਿ ਉਸ ਜਗ੍ਹਾ ਦੇ ਉੱਪਰ ਇੱਕ ਅਜਿਹੀ ਅਗਨ ਹੁੰਦੀ ਜੋ ਕਿ ਪਾਣੀ ਦੇ ਵਿੱਚ ਪਾਈ ਜਾਂਦੀ, ਉੱਥੇ ਪਾਣੀ ਸੜਦਾ ਬਹੁਤ ਹੀ ਜ਼ਿਆਦਾ ਮਾਤਰਾ ਨਾਲ, ਜਿਹਦੇ ਕਰਕੇ ਪਾਣੀ ਗਰਕ ਹੁੰਦਾ। ਸੋ ਮੈਂ ਅਰਜ ਕਰਾਂ, ਭਾਉ ਸਾਗਰ ਇਸ ਕਰਕੇ ਇਸ ਦੁਨੀਆਂ ਨੂੰ ਕਿਹਾ ਗਿਆ, ਜਿਸ ਤਰ੍ਹਾਂ ਸਮੁੰਦਰ ਵਿੱਚ ਇੱਕ ਘੁੰਮਣ ਘੇਰੀ ਵੱਡੀ ਸਾਰੀ ਬਣਦੀ ਹੈ, ਬਹੁਤ ਸਾਰੇ ਜਹਾਜ਼ ਕੀ ਕੁਛ ਵੀ ਲਪੇਟ ਵਿੱਚ ਆ ਜਾਏ ਸਭ ਉਹ ਨਿਗਲ ਲੈਂਦੀ ਹੈ। ਇਹ ਦੁਨੀਆਂ ਨੂੰ ਵੀ ਭਾਉ ਸਾਗਰ ਇਸ ਕਰਕੇ ਕਹਿਆ ਗਿਆ, ਇੱਥੇ ਆ ਕੇ ਇਨਸਾਨ ਜਦੋਂ ਜਨਮ ਲੈਂਦਾ ਵਿੱਚੋਂ ਗਰਭ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ, ਉਸ ਖਸਮ ਨੂੰ ਉਸ ਮਾਲਕ ਨੂੰ ਸਤਿਗੁਰੂ ਨੂੰ ਵਿਸਾਰ ਕੇ ਇਨਸਾਨ ਦੁਨੀਆਂ ਨਾਲ ਚਿੱਤ ਲਾ ਲੈਂਦਾ। ਇਹ ਜਿਹੜੀਆਂ ਘੁੰਮਣ ਘੇਰੀਆਂ ਨੇ ਇਨਸਾਨ ਦੁਨੀਆਂ ਦੇ ਬੰਧਨਾਂ ਵਿੱਚ, ਦੁਨੀਆਂ ਦੀ ਮਮਤਾ ਦੇ ਵਿੱਚ ਕਈ ਤਰ੍ਹਾਂ ਦੇ ਚੱਕਰਾਂ 'ਚ ਪੈਂਦਾ। ਬਸ ਜਦੋਂ ਸਿੱਖ ਨੂੰ ਇਹ ਚੀਜ਼ ਦੀ ਸਮਝ ਆ ਜਾਏ ਫਿਰ ਉਹ ਵੱਖਰਾ ਕੁਛ ਸਿੱਖ ਹੋਏਗਾ, ਵੇਖਣ ਨੂੰ ਲੱਗੇਗਾ ਸਾਡੇ ਵਰਗਾ ਹੀ ਹੈ, ਵੇਖਣ ਨੂੰ ਲੱਗੇਗਾ ਕਿ ਉਸੇ ਤਰ੍ਹਾਂ ਦਾ ਹੀ ਇਨਸਾਨ ਹੈ। ਪਰ ਸਾਧ ਸੰਗਤ ਜੀ, ਇਹਨਾਂ ਵਾਸਤੇ ਹੀ ਦਸਵੇਂ ਪਾਤਸ਼ਾਹ ਨੇ ਲਿਖਿਆ ਕਿ ਸਾਧ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ। ਅਜਿਹੇ ਲੋਕ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਫਿਰ ਕੀ ਮੰਗਦੇ ਨੇ ਕਿ ਪਾਤਸ਼ਾਹ ਬਖਸ਼ਿਸ਼ ਕਰੋ, ਹੁਣ ਬਖਸ਼ ਲਵੋ, ਦੁਬਾਰਾ ਦੁਨੀਆਂ 'ਚ ਫੇਰਾ ਨਹੀਂ ਪਾਉਣ ਨੂੰ ਚਿੱਤ ਕਰਦਾ। ਸੋ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਤੇ ਕਿਰਪਾ ਕਰਕੇ ਕਿਵੇਂ ਉਹਨਾਂ ਨੂੰ ਮੁਕਤ ਕਰਦੇ ਨੇ, ਉਪਦੇਸ਼ ਦੇ ਆਤਮ ਗਿਆਨ, ਪਾਤਸ਼ਾਹ ਜੀ ਉਹਨਾਂ ਨੂੰ ਆਤਮ ਗਿਆਨ ਦੇ ਕੇ ਉਹਨਾਂ ਤੇ ਕਿਰਪਾ ਕਰਦੇ ਨੇ, ਉਪਦੇਸ਼ ਦਿੰਦੇ ਨੇ ਤੇ ਉਹ ਮੁਕਤ ਹੋ ਜਾਂਦੇ ਨੇ। ਇਸ ਤਰ੍ਹਾਂ ਕਹਿ ਸਕਦੇ ਹੋ ਕਿ ਇੱਕ ਜਦੋਂ ਮਰੀਜ਼ ਇੱਕ ਡਾਕਟਰ ਦੇ ਕੋਲ ਜਾਂਦਾ, ਹੁਣ ਡਾਕਟਰ ਨੂੰ ਜਾ ਕੇ ਦੱਸੇਗਾ ਕਿ ਮੈਨੂੰ ਬੁਖਾਰ ਹੈ, ਬੁਖਾਰ ਇੱਕ ਲੱਛਣ ਹੈ ਜਿਹਦੇ ਨਾਲ ਸਰੀਰ ਗਰਮ ਹੋਇਆ ਪਰ ਅੰਦਰ ਬਿਮਾਰੀ ਕੁਛ ਹੋਰ ਹੈ, ਕੋਈ ਅੰਦਰ ਬਿਮਾਰੀ, ਜਿਹੜਾ ਤਾਪ ਆ ਰਿਹਾ ਉਹ ਤੇ ਇੱਕ ਲੱਛਣ ਹੈ ਕਿ ਇਹਦੇ ਅੰਦਰ ਬਿਮਾਰੀ ਹੈ, ਉਸ ਕਰਕੇ ਸਰੀਰ ਗਰਮ ਹੋ ਗਿਆ। ਹੁਣ ਡਾਕਟਰ ਕੀ ਕਰੇਗਾ, ਉੱਥੇ ਦੱਸ ਦੇਗਾ ਇਹ ਦਵਾਈ ਹੈ, ਇਹਨੂੰ ਇਹ ਢੰਗ ਨਾਲ ਖਾਣੇ। ਇਹ ਤੇ ਨਹੀਂ ਕਿ ਡਾਕਟਰ ਕਿਸੇ ਢੰਗ ਦੇ ਨਾਲ ਉਸ ਇਨਸਾਨ ਦੇ ਅੰਦਰੋਂ ਤਾਪ ਖਿੱਚ ਲਵੇ ਜਾਂ ਬਿਮਾਰੀ ਉਹਦੇ ਵੇਖ ਦੇਵੇ, ਉਹਨੂੰ ਕੱਢ ਕੇ ਵਿਖਾਵੇ ਇਹ ਬਿਮਾਰੀ ਸੀ ਜਿਹਦੇ ਕਰਕੇ ਤੈਨੂੰ ਬੁਖਾਰ ਹੋਇਆ ਸੀ। ਹੁਣ ਡਾਕਟਰ ਨੇ ਇੱਕ ਢੰਗ ਦੱਸਿਆ, ਇੱਕ ਦਵਾਈ ਦੇ ਦਿੱਤੀ। ਧਿਆਨ ਦੇਣਾ ਸਾਧ ਸੰਗਤ ਜੀ, ਜਦੋਂ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾਂਦਾ ਹੈ, ਇੱਥੇ ਵੀ ਨੌਵੇਂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਆਤਮ ਉਪਦੇਸ਼ ਦਿੱਤਾ, ਬਖਸ਼ਿਸ਼ ਕੀਤੀ, ਜਦੋਂ ਆਤਮ ਗਿਆਨ ਦਿੱਤਾ, ਸਮਝਾਇਆ ਕਿ ਹੇ ਇਨਸਾਨ ਤੂੰ ਜੋ ਵੇਖ ਰਿਹਾ ਉਹ ਚੀਜ਼ ਨਹੀਂ ਹੈ, ਇਸ ਸਰੀਰ ਦੇ ਵਿੱਚ ਰਹਿਣ ਵਾਲੀ ਜਿਹੜੀ ਅਸਲੀ ਜੀਵ ਆਤਮ ਹੈ, ਅਸਲ ਤੇਰਾ ਰੂਪ ਉਹ ਹੈ। ਜਦੋਂ ਸਤਿਗੁਰੂ ਜੀ ਨੇ ਉਹ ਆਤਮ ਗਿਆਨ ਦਿੱਤਾ, ਸਿੱਖ ਦੇ ਉੱਤੇ ਕਿਰਪਾ ਕੀਤੀ, ਇਹਨੂੰ ਸੋਝੀ ਹੀ ਹਾਲਤ ਵਾਲਾ ਸਿੱਖ ਹੋਇਆ ਕਿ ਉੱਥੇ ਆ ਕੇ ਸਿੱਖ ਜਿਹੜਾ ਇੱਕ ਅਜਿਹੇ ਰਸਤੇ ਤੇ ਜਾ ਸਕਦਾ ਜਦੋਂ ਇਹਨੂੰ ਸੋਝੀ ਆ ਜਾਂਦੀ ਹੈ। ਇੱਕ ਅਜਿਹੇ ਕਿਸਾਨ ਵਰਗਾ ਕਹਿ ਲਵੋ ਕਿ ਕਿਸਾਨ ਦੇ ਹੱਥ ਵਿੱਚ ਇੱਕ ਜਗ੍ਹਾ ਮਾੜਾ ਬੀਜ ਹੈ ਔਰ ਇੱਕ ਜਗ੍ਹਾ ਚੰਗਾ ਬੀਜ, ਚਾਹੇ ਮਾੜਾ ਬੀਜ ਬੀਜ ਦੇਵੇ, ਫਰੀਦਾ ਕਿੱਕਰ ਲੋੜੈ ਦਾਖ ਬਿਜੋਰੀਆਂ ਬੀਜੈ ਕਿੱਕਰ ਜੱਟ। ਫਰੀਦ ਜੀ ਕਹਿੰਦੇ ਨੇ ਕਿ ਜੱਟ ਜਿਹੜਾ ਕਿੱਕਰ ਆਦਿਕ ਬੀਜ ਕੇ ਤੇ ਕਵੇ ਮੈਨੂੰ ਦਾਖਾਂ ਖਾਣ ਨੂੰ ਮਿਲ ਜਾਣ, ਕਿਵੇਂ ਹੋ ਸਕਦਾ। ਇਸੇ ਤਰ੍ਹਾਂ ਇਨਸਾਨ ਜਦੋਂ ਕਿਸਾਨ ਉਹਦੇ ਹੱਥ ਵਿੱਚ ਇੱਕ ਬੀਜ ਅਜਿਹਾ ਜਿਹੜਾ ਬਿਲਕੁਲ ਮਾੜੀ ਕੁਆਲਿਟੀ ਦਾ, ਮਾੜੀ ਕਿਸਮ ਦਾ, ਹੁਣ ਉਹਨੂੰ ਬੀਜ ਕੇ ਉਹ ਸਮਝੇ ਚੰਗੀ ਫਸਲ ਲੈ ਲਵਾਂ, ਕਿਵੇਂ ਹੋ ਸਕਦਾ। ਤੇ ਦੂਸਰੇ ਹੱਥ ਵਿੱਚ ਚੰਗਾ ਬੀਜ ਹੈ ਉਹਨੂੰ ਬੀਜੇਗਾ ਤੇ ਵਧੀਆ ਫਸਲ ਮਿਲੇਗੀ। ਗੁਰੂ ਦਾ ਕੰਮ ਹੈ ਸਾਧ ਸੰਗਤ ਜੀ ਇਸ ਇਨਸਾਨ ਨੂੰ ਸੁਚੇਤ ਕਰ ਦੇਣਾ, ਇਹਨੂੰ ਗਿਆਨ ਦੇ ਦੇਣਾ ਕਿ ਇਹ ਕਰਮ ਕਰਨ ਦੇ ਨਾਲ ਤੂੰ ਮੁਕਤ ਹੋ ਸਕਦਾ, ਤੂੰ ਉਹਦੇ ਚਰਨਾਂ 'ਚ ਪ੍ਰਵਾਨ ਹੋ ਸਕਦਾ। ਔਰ ਅੱਗੋਂ ਫਿਰ ਸਿੱਖ ਦਾ ਕਰੇਗਾ ਕਿਵੇਂ, ਜਾਂ ਵੱਢਣਾ ਪਏਗਾ, ਜੇ ਸ਼ੁਭ ਕਰਮ ਕਰੇਗਾ, ਗੁਰੂ ਦੇ ਉਪਦੇਸ਼ ਨੂੰ ਮੰਨੇਗਾ ਤੇ ਮੁਕਤ ਹੋ ਜਾਏਗਾ। ਸੋ ਨੌਵੇਂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਉਸ ਸਿੱਖ ਤੇ ਬਖਸ਼ਿਸ਼ ਕਰਕੇ ਉਹਨੂੰ ਗਿਆਨ ਦਿੱਤਾ, ਉਹਨੂੰ ਸੋਝੀ ਕਰਵਾਈ। ਔਰ ਇਸ ਤਰ੍ਹਾਂ ਸਾਧ ਸੰਗਤ ਜੀ, ਜਿਹੜੇ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹ ਭਾਵਨਾ ਲੈ ਕੇ ਆਉਂਦੇ ਨੇ ਕਿ ਮੁਕਤੀ ਚਾਹੀਦੀ ਹੈ, ਸਤਿਗੁਰੂ ਜੀ ਗਿਆਨ ਦੇ ਕੇ ਮੁਕਤ ਕਰਾਉਂਦੇ ਹਨ। ਜੇ ਉਪਾਸ਼ਨਾ ਕੇ ਅਧਿਕਾਰੀ ਸਤਿ ਨਾਮ ਲਿਵ ਦੇ ਪ੍ਰਭ ਧਿਆਨ। ਔਰ ਜਿਹੜੇ ਲੋਕ ਆਪਣੇ ਆਪ ਨੂੰ ਇਹ ਅਧਿਕਾਰੀ ਸਮਝ ਕੇ ਆਉਂਦੇ ਨੇ ਕਿ ਸਤਿਗੁਰੂ ਜੀ ਅਸੀਂ ਸਿਰਫ ਤੇਰੀ ਪੂਜਾ ਕਰਨੀ ਹੈ, ਤੇਰਾ ਧਿਆਨ ਧਰਨਾ, ਤੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਉਸ ਸੱਚੇ ਨਾਮ ਦਾ ਸਿਮਰਨ ਦੇ ਕੇ ਕਿਰਪਾ ਕਰਦੇ ਨੇ ਔਰ ਉਹ ਆਪਣਾ ਧਿਆਨ ਲਾ ਕੇ ਸਤਿਗੁਰੂ ਜੀ ਦੇ ਚਰਨਾਂ ਦਾ ਮਗਨ ਹੋ ਰਹੇ ਹਨ। ਜਗਤ ਬਿਖੈ ਸ਼ੁਭ ਪੰਥ ਪ੍ਰਕਾਸ਼ੈ ਚੱਲੈ ਜੇ ਨਰ ਭਵ ਬੰਧਨ ਹਾਨ। ਕਵੀ ਸੰਤੋਖ ਸਿੰਘ ਜੀ ਫਿਰ ਆਪਣੇ ਵੱਲੋਂ ਦੱਸ ਰਹੇ ਨੇ ਕਿ ਇਸ ਤਰ੍ਹਾਂ ਸ੍ਰੀ ਸਤਿਗੁਰੂ ਜੀ ਜਗਤ ਦੇ ਵਿੱਚ ਅਜਿਹਾ ਇੱਕ ਸ਼ੁਭ ਪੰਥ, ਪੰਥ ਤੋਂ ਭਾਵ ਹੈ ਰਸਤਾ, ਉਸ ਅਕਾਲ ਪੁਰਖ ਨੂੰ ਮਿਲਣ ਵਾਸਤੇ ਇੱਕ ਅਜਿਹਾ ਰਸਤਾ ਚਲਾਇਆ ਸਤਿਗੁਰੂ ਜੀ ਨੇ, ਇੱਕ ਅਜਿਹਾ ਪੰਥ ਕਿ ਜਿਹੜਾ ਇਨਸਾਨ ਅਜਿਹੇ ਰਸਤੇ ਉੱਪਰ ਚੱਲਦਾ ਹੈ ਉਹ ਬੜੇ ਹੀ ਸੌਖਿਆਂ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਆਪਣੇ ਬੰਧਨਾਂ ਨੂੰ, ਜਿਹੜੇ ਬੰਧਨ ਇਸ ਇਨਸਾਨ ਨੂੰ ਵਾਰ ਵਾਰ ਇਸ ਧਰਤੀ ਤੇ ਜੰਮਣ ਮਰਨ ਵਾਸਤੇ ਮਜਬੂਰ ਕਰ ਰਹੇ ਨੇ, ਗਰੀਬ ਨਵਾਜ ਪਾਤਸ਼ਾਹ ਜੀ ਨੇ ਉਹਨਾਂ ਬੰਧਨਾਂ ਨੂੰ ਕੱਟਣ ਵਾਸਤੇ ਇਹ ਜੋ ਸਿੱਖੀ ਮਾਰਗ, ਇਹ ਜੋ ਸ਼ੁਭ ਮਾਰਗ ਦੱਸਿਆ ਹੈ। ਕਵੀ ਜੀ ਕਹਿ ਰਹੇ ਨੇ ਇਸ ਤਰ੍ਹਾਂ ਜਿਹੜੇ ਇਨਸਾਨ ਇਸ ਰਸਤੇ ਤੇ ਚੱਲਦੇ ਨੇ ਉਹ ਆਪਣੇ ਸੰਸਾਰਿਕ ਬੰਧਨਾਂ ਨੂੰ ਖਤਮ ਕਰ ਲੈਂਦੇ ਹਨ। ਹਵੈ ਜੋ ਸਿੱਖ ਤੇਹ ਅੰਗ ਸੰਗ ਰਹੇ ਹਲਤ ਪਲਤ ਮੈਂ ਰੱਛਾ ਠਾਨ ਦੁਰਮਤ ਕਾਟ ਸੁਮਤ ਉਪਦੇਸੈ ਸਤਨਾਮ ਸਿਮਰਨ ਕੋ ਦੀਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਹੜਾ ਉਸ ਸਤਿਗੁਰੂ ਦਾ ਫਿਰ ਸਿੱਖ ਬਣ ਜਾਂਦਾ ਹੈ, ਗੁਰੂ ਫਿਰ ਸਦਾ ਉਹਦੇ ਅੰਗ ਸੰਗ ਰਹਿੰਦਾ। ਕਿਉਂਕਿ ਸਾਧ ਸੰਗਤ ਜੀ, ਇੱਕ ਜਗ੍ਹਾ ਭਗਵਾਨ ਕ੍ਰਿਸ਼ਨ ਗੀਤਾ ਦੇ ਵਿੱਚ ਅਰਜਨ ਨੂੰ ਬੜਾ ਵਧੀਆ ਉਪਦੇਸ਼ ਦਿੰਦੇ ਹੋਏ ਕਹਿ ਰਹੇ ਨੇ, ਹੇ ਅਰਜੁਨ ਜਦੋਂ ਆ ਕੇ ਭਗਤ ਮੇਰੇ ਕੋਲੋਂ ਇਹ ਚੀਜ਼ ਮੰਗ ਲਵੇ ਕਿ ਮੈਨੂੰ ਮੁਕਤੀ ਦਿਓ, ਅਸਲ ਵਿੱਚ ਭਗਤ ਮੁਕਤ ਨਹੀਂ ਹੁੰਦਾ, ਮੈਂ ਮੁਕਤ ਹੋ ਜਾਂਦਾ। ਅਰਜੁਨ ਬੜਾ ਹੈਰਾਨ ਕਿ ਪਰਮਾਤਮਾ ਭਗਵਾਨ ਤੁਸੀਂ ਮੁਕਤ ਕਿਵੇਂ ਹੋ ਜਾਂਦੇ ਹੋ, ਕਿਉਂਕਿ ਅਸੀਂ ਹੁਣ ਤੱਕ ਇਹੀ ਸੁਣਿਆ ਕਿ ਜਦੋਂ ਵੀ ਭਗਤ ਜਿਹੜੇ ਨੇ ਉਸ ਸਤਿਗੁਰੂ ਦਾ ਧਿਆਨ ਲੈਂਦੇ ਨੇ, ਧਿਆਨ ਧਰਦੇ ਨੇ, ਉਹਦੇ ਕੋਲੋਂ ਮੰਗ ਮੰਗਦੇ ਨੇ ਕਿ ਮੁਕਤੀ ਦਿਓ, ਔਰ ਇਨਸਾਨ ਜਿਹੜਾ ਇਹੀ ਬੰਧਨਾਂ ਦੇ ਵਿੱਚ ਆਉਂਦਾ। ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸ ਬਾਣੀ ਨੂੰ ਪੜ੍ਹਦੇ ਹਾਂ ਜਿਹਦੇ ਵਿੱਚ ਲਿਖਿਆ, ਜਿਨ ਇਹ ਲਿਖੇ ਤਿਸਹਿ ਸਿਰ ਨਾਹੇ, ਭਾਵ ਜਿਹੜੇ ਇਹ ਲੇਖ ਉਸ ਸਤਿਗੁਰੂ ਨੇ ਸਾਡੇ ਮੱਥੇ ਉੱਤੇ ਲਿਖੇ ਨੇ, ਇਹ ਲੇਖ ਉਸ ਅਕਾਲ ਪੁਰਖ ਦੇ ਮੱਥੇ ਤੇ ਲਿਖੇ ਨਹੀਂ ਜਾਂਦੇ। ਪਰ ਭਗਵਾਨ ਕ੍ਰਿਸ਼ਨ ਕਹਿ ਰਹੇ ਨੇ ਜਦੋਂ ਸਿੱਖ, ਜਦੋਂ ਭਗਤ ਮੇਰੇ ਕੋਲੋਂ ਆ ਕੇ ਇਹ ਚੀਜ਼ ਮੰਗੇ, ਮੈਨੂੰ ਮੁਕਤੀ ਦੇ ਦਿਓ, ਸਿੱਖ ਮੁਕਤ ਨਹੀਂ ਹੁੰਦਾ, ਭਗਤ ਮੁਕਤ ਨਹੀਂ ਹੁੰਦਾ, ਗੁਰੂ ਮੁਕਤ ਹੋ ਜਾਂਦਾ। ਬੜੀ ਹੈਰਾਨੀ ਵਾਲੀ ਗੱਲ। ਅਸਲ ਵਿੱਚ ਉਹਦਾ ਕਾਰਨ ਇਹ ਹੈ ਸਾਧ ਸੰਗਤ ਜੀ, ਕਿਉਂਕਿ ਇਸ ਸਤਿਗੁਰੂ ਨੇ, ਇਸ ਭਗਵਾਨ ਨੇ ਜਦੋਂ ਕੋਈ ਕਿਸੇ ਦਾ ਬਣ ਜਾਵੇ ਫਿਰ ਉਹਨੂੰ ਉਹਦੀ ਇੱਜ਼ਤ ਪੱਤ ਦਾ ਫਿਕਰ ਹੁੰਦਾ। ਜੇ ਇੱਕ ਪਾਸੇ ਦ੍ਰੋਪਦੀ ਭਗਵਾਨ ਨੂੰ ਯਾਦ ਕਰਦੀ ਹੈ ਤੇ ਭਗਵਾਨ ਨੂੰ ਹੈ ਸੀ ਕਿ ਉਹਦੀ ਇੱਜ਼ਤ ਰੱਖਣੀ ਹੈ ਤਾਂ ਹੀ ਪਹੁੰਚਦੇ ਨੇ। ਕਿਸੇ ਵੀ ਯੁੱਗ ਦੇ ਵਿੱਚ, ਕਿਸੇ ਵੀ ਸਮੇਂ ਵਿੱਚ ਕੋਈ ਵੀ ਭਗਤ ਹੋਵੇ ਉਹ ਆਪਣੇ ਗੁਰੂ ਨੂੰ ਯਾਦ ਕਰਦਾ ਤੇ ਗੁਰੂ ਉੱਥੇ ਪਹੁੰਚਦੇ ਹੀ ਪਹੁੰਚਦੇ ਨੇ। ਤੇ ਇਸ ਚੀਜ਼ ਤੋਂ ਇਹ ਗੱਲ ਤੇ ਸਿੱਧ ਹੋ ਜਾਂਦੀ ਹੈ ਗੁਰੂ ਮੁਕਤ ਨਹੀਂ, ਭਾਵ ਇੱਕ ਬੰਧਨ ਵਿੱਚ ਹੈ, ਔਰ ਬੰਧਨ ਕਿਹੜਾ ਹੈ? ਪ੍ਰੇਮ ਦਾ। ਕਈ ਵਾਰ ਆਪ ਜੀ ਨੇ ਪ੍ਰਮਾਣ ਸ਼੍ਰਵਣ ਕੀਤਾ ਹੈ ਕਿ ਜੋ ਹਮ ਬਾਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਧੇ। ਇਹ ਬੰਧਨ ਪਿਆ ਹੋਇਆ ਭਗਵਾਨ ਨੂੰ, ਸੋ ਪ੍ਰਭੂ ਮੁਕਤ ਨਹੀਂ ਬੰਧਨ ਦੇ ਵਿੱਚ ਹੈ। ਇਹੀ ਬੰਧਨ ਨੂੰ ਯਾਦ ਰੱਖਦੇ ਹੋਏ ਭਗਵਾਨ ਕ੍ਰਿਸ਼ਨ ਕਹਿ ਰਹੇ ਨੇ ਕਿ ਜਿਹੜਾ ਆ ਕੇ ਮੇਰੇ ਕੋਲੋਂ ਇਹ ਮੰਗਦਾ ਕਿ ਮੈਨੂੰ ਮੁਕਤੀ ਚਾਹੀਦੀ, ਅਸਲ ਵਿੱਚ ਉਹ ਨਹੀਂ ਮੁਕਤ, ਮੈਂ ਹੋ ਜਾਂਦਾ। ਇਸੇ ਕਰਕੇ ਸਾਧ ਸੰਗਤ ਜੀ, ਜਿਹੜੇ ਲੋਕ ਜਿਨ੍ਹਾਂ ਭਗਤਾਂ ਨੂੰ ਇਹ ਚੀਜ਼ ਦੀ ਗਿਆਨ ਆ ਗਿਆ ਇਸ ਚੀਜ਼ ਦਾ, ਉਹਨਾਂ ਨੇ ਆ ਕੇ ਫਿਰ ਗੁਰੂ ਕੋਲੋਂ ਮੁਕਤੀ ਨਹੀਂ ਮੰਗੀ। ਮੁਕਤ ਬਪੁੜੀ ਭੀ ਗਿਆਨੀ ਤਿਆਗੇ, ਗਿਆਨੀ ਉਹ ਨਹੀਂ ਜਿਹੜੇ ਗ੍ਰੰਥਾਂ ਆਦਿਕਾਂ ਦਾ ਅਭਿਆਸ ਕਰ ਲੈਂਦੇ ਨੇ, ਗਿਆਨੀ ਉਹ ਨਹੀਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਵੇਦ ਸ਼ਾਸਤਰ ਕੰਠ ਹੋ ਜਾਣ। ਅਸਲ ਵਿੱਚ ਗਿਆਨੀ ਇੱਥੇ ਉਹ ਕਿਹਾ ਗਿਆ ਜਿਹੜਾ ਗੁਰੂ ਕੇ ਦਿੱਤੇ ਹੋਏ ਬ੍ਰਹਮ ਗਿਆਨ ਨੂੰ ਜਾਣ ਲੈਂਦਾ, ਜਿਹੜਾ ਉਸ ਸਤਿਗੁਰੂ ਨੂੰ, ਉਸ ਗਿਆਨ ਦੇ ਭੰਡਾਰੇ ਨੂੰ ਜਾਣ ਲਵੇ। ਭਾਵ ਉਹਨਾਂ ਗਿਆਨੀਆਂ ਦੀ ਗੱਲ ਹੈ, ਉਹਨਾਂ ਨੇ ਸਤਿਗੁਰੂ ਕੋਲੋਂ ਇਹੀ ਮੰਗਿਆ, ਮੁਕਤੀ ਨਹੀਂ ਚਾਹੀਦੀ ਪਾਤਸ਼ਾਹ ਜੀ, ਸਿਰਫ ਤੁਹਾਡੇ ਦਰਸ਼ਨ ਚਾਹੀਦੇ ਨੇ, ਤੁਹਾਡੇ ਚਰਨਾਂ ਦਾ ਧਿਆਨ। ਸੋ ਸਾਧ ਸੰਗਤ ਜੀ, ਇੱਥੇ ਵੀ ਸ੍ਰੀ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਦੇ ਹਨ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ, ਜਿਹੜੇ ਵੀ ਆ ਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਗਏ ਤੇ ਗੁਰੂ ਫਿਰ ਉਹਨਾਂ ਦੇ ਸਦਾ ਅੰਗ ਸੰਗ ਹੈ, ਸਦਾ ਅੰਗ ਸੰਗੇ ਅਪੰਗੰ ਬੇਭੂਤੇ। ਦਸਵੇਂ ਪਾਤਸ਼ਾਹ ਵੀ ਉਹ ਸਤਿਗੁਰੂ ਬਾਰੇ ਦੱਸਦੇ ਨੇ, ਕਿਹੜਾ ਗੁਰੂ ਅੰਗ ਸੰਗੇ ਅਪੰਗੰ, ਜਿਹੜਾ ਭੰਗ ਹੋਣ ਵਾਲਾ ਨੀ, ਭਾਵ ਨਾਸ ਨੀ ਹੋਣ ਵਾਲਾ, ਬੇਭੂਤੇ, ਜਿਹੜਾ ਸਤਿਗੁਰੂ ਅਜੇ ਹੈ ਕਿ ਵਿਭੂਤੀ ਤੋਂ ਭਾਵ ਲੈ ਲਵੋ ਕਿ ਕਿਸੇ ਚੀਜ਼ ਦੀ ਮੈਲ ਲਾ ਲਵੋ, ਜਿਹਨੂੰ ਅਕਾਲ ਪੁਰਖ ਨੂੰ ਕਿਸੇ ਤਰੀਕੇ ਦੀ ਮੈਲ ਨਹੀਂ ਕਿਸੇ ਪਾਸੇ ਦਾ, ਉਸ ਸਤਿਗੁਰੂ ਨੂੰ ਲੇਸ਼ ਮਾਤਰ ਵੀ ਕੋਈ ਦੋਸ਼ ਨਹੀਂ, ਅਜਿਹਾ ਸਤਿਗੁਰੂ ਸਦਾ ਅੰਗ ਸੰਗ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰਬਾਣੀ ਦਾ ਵਾਕ, ਗੁਰੂ ਸਦਾ ਹੀ ਨਾਲ ਹੈ। ਸਦਾ ਦਾ ਧਿਆਨ ਦੇਣਾ, ਜਿਹੜਾ ਸਦਾ ਲਫ਼ਜ਼ ਵਰਤਿਆ, ਭਾਵ ਹਰ ਇੱਕ ਪੱਖ ਹਰ ਇੱਕ ਸਮੇਂ, ਕਿਉਂਕਿ ਦੁਨੀਆਂ ਦੇ ਵਿੱਚ ਕੋਈ ਵੀ ਅਜਿਹਾ ਨਹੀਂ, ਇੱਥੇ ਤੱਕ ਕਿ ਪਰਛਾਵਾਂ ਵੀ ਇਨਸਾਨ ਦਾ ਹੋ ਸਕਦਾ ਇੱਕ ਵਕਤ ਵਕਤ ਸਾਥ ਛੱਡ ਦਿੰਦਾ, ਪਰ ਗੁਰਬਾਣੀ ਦੇ ਮਹਾਂਵਾਕ ਕਿ ਗੁਰੂ ਜਿਹੜਾ ਸਦਾ ਅੰਗ ਸੰਗ ਹੈ ਹਰ ਵਕਤ ਹਰ ਹਾਲਤ ਵਿੱਚ। ਸੋ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਜਦੋਂ ਵੀ ਸਿੱਖ ਆਉਂਦੇ ਨੇ ਉਹਨਾਂ ਦੇ ਗੁਰੂ ਅੰਗ ਸੰਗ ਰਹਿੰਦੇ ਹਨ। ਹਲਤ ਪਲਤ ਮਹਿ ਰੱਛਾ ਠਾਨ, ਔਰ ਗੁਰੂ ਜੀ ਇਸ ਲੋਕ ਔਰ ਉਸ ਲੋਕ ਵਿੱਚ ਵੀ ਉਸ ਸਿੱਖ ਦੀ ਰੱਖਿਆ ਕਰਦੇ ਹਨ। ਦੁਰਮਤ ਕਾਟ ਸੁਮਤ ਉਪਦੇਸੈ ਸਤਨਾਮ ਸਿਮਰਨ ਕੋ ਦੀਨ। ਔਰ ਗਰੀਬ ਨਵਾਜ ਪਾਤਸ਼ਾਹ ਇੱਕ ਅਜਿਹੇ ਰੋਗ ਦਾ ਇਲਾਜ ਕਰਦੇ ਨੇ ਜਿਹਨੂੰ ਦੁਰਮਤ ਕਿਹਾ ਜਾਂਦਾ ਹੈ, ਕਿਉਂਕਿ ਜਦੋਂ ਸੁਮਤ ਹੋਵੇ ਤੇ ਸੁਮਤ ਦੇ ਨਾਲ ਸਾਧ ਸੰਗਤ ਜੀ ਇਨਸਾਨ ਜਿਹੜਾ ਦੁਨੀਆਂ ਦੇ ਬੜੇ ਵੱਡੇ ਵੱਡੇ ਲੋਕ ਜਿਹੜੇ ਉਹਨਾਂ ਨੂੰ ਵਸ ਵਿੱਚ ਕਰ ਲੈਂਦਾ, ਸੁਮਤ ਦੇ ਨਾਲ ਇਨਸਾਨ ਸਤਿਗੁਰੂ ਦੇ ਚਰਨਾਂ ਚ ਪ੍ਰਵਾਨ ਹੋ ਜਾਂਦਾ, ਪਰ ਜਦੋਂ ਦੁਰਮਤ ਦੇ ਅਧੀਨ ਹੋ ਜਾਵੇ ਉਸ ਵਕਤ ਇਨਸਾਨ ਬਹੁਤ ਹੀ ਲੰਬੇ ਅਜਿਹੇ ਚੱਕਰਾਂ ਚ ਪੈ ਜਾਂਦਾ ਕਿ ਗੁਰੂ ਕੋਲੋਂ ਦੂਰ ਹੋ ਜਾਂਦਾ। ਔਰ ਦੁਰਮਤ ਇੱਕ ਅਜਿਹੀ ਬਿਮਾਰੀ ਹੈ ਸਾਧ ਸੰਗਤ ਜੀ, ਜਿਹਦੇ ਨਾਲ ਇਨਸਾਨ ਜਦੋਂ ਗੁਰੂ ਤੋਂ ਦੂਰ ਹੋਇਆ ਔਰ ਜੇ ਉਹਦਾ ਫਾਸਲਾ ਜ਼ਿਆਦਾ ਹੋ ਗਿਆ ਤੇ ਦੁਬਾਰਾ ਮਿਲਿਆ ਨਹੀਂ। ਇਸ ਕਰਕੇ ਨੌਵੇਂ ਪਾਤਸ਼ਾਹ ਜੀ ਜਦੋਂ ਵੇਖਦੇ ਨੇ ਕਿ ਸਿੱਖ ਦੇ ਵਿੱਚ ਭਗਤ ਦੇ ਵਿੱਚ ਜੇ ਲੇਸ਼ ਮਾਤਰ ਵੀ ਦੁਰਮਤ ਆ ਰਹੀ ਹੈ ਤੇ ਤੁਰੰਤ ਸਤਿਗੁਰੂ ਜੀ ਕਿਰਪਾ ਕਰਕੇ ਸਤਿਨਾਮ ਸਿਮਰਨ ਕੋ ਦੀਨ, ਸੱਚੇ ਨਾਮ ਦਾ ਸਿਮਰਨ ਭਾਵ ਸੱਚੇ ਨਾਮ ਦੀ ਯਾਦ ਉਸ ਸਿੱਖ ਨੂੰ ਜਦੋਂ ਦਿੰਦੇ ਨੇ ਤੇ ਉਸ ਨਾਮ ਦੀ ਯਾਦ ਵਿੱਚ ਜਦੋਂ ਸਿੱਖ ਜੁੜ ਜਾਂਦਾ ਹੈ ਤੇ ਦੁਰਮਤ ਦਾ ਨਾਸ ਹੋ ਜਾਂਦਾ ਹੈ। ਦੀਨ ਪ੍ਰਭੂ ਕੇ ਆਗੇ ਰਹੋ ਨਿਤ, ਤਨ ਹੰਤਾ ਕੋ ਹਾਨ ਪ੍ਰਬੀਨ। ਔਰ ਨਾਲ ਹੀ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ ਕਿ ਹੇ ਗੁਰੂ ਕੇ ਸਿੱਖ, ਉਸ ਅਕਾਲ ਪੁਰਖ ਦੇ ਅੱਗੇ ਹਮੇਸ਼ਾ ਦੀਨ ਤੋਂ ਭਾਵ ਨੀਵਾਂ ਰਹਿ, ਔਰ ਆਪਣੇ ਅੰਦਰ ਦੀ ਹੰਤਾ, ਆਪਣੇ ਅੰਦਰ ਦੀ ਹੋਮੈ ਜਿਹੜੀ ਹੈ ਉਹਨੂੰ ਨਾਸ ਕਰ। ਸੋ ਕਵੀ ਜੀ ਕਹਿ ਰਹੇ ਹਨ, ਬੀਨ ਬੀਨ ਕਹਿ ਹਨੋ ਬਿਕਾਰਨ, ਭਾਣਾ ਮਾਨ ਸਾਂ ਤੇ ਚਿਤ ਲੀਨ। ਇਸ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਉਸ ਸਿੱਖਾਂ ਤੇ ਕਿਰਪਾ ਕਰਦੇ ਹਨ ਜਦੋਂ ਉਹਨਾਂ ਨੂੰ ਸੁਮਤ ਬਖਸ਼ ਦਿੰਦੇ ਨੇ। ਸੁਮਤ ਬਖਸ਼ਣ ਦੇ ਨਾਲ ਉਹ ਜਿਹੜੇ ਸਿੱਖ ਨੇ ਆਪਣੇ ਅੰਦਰ ਦੇ ਜਿਹੜੇ ਵਿਕਾਰ ਨੇ ਉਹਨਾਂ ਨੂੰ ਚੁਣ ਚੁਣ ਕੇ ਆਪਣੇ ਆਪ ਬਾਹਰ ਕੱਢ ਰਹੇ ਨੇ, ਔਰ ਇਸ ਤਰ੍ਹਾਂ ਸਤਿਗੁਰੂ ਜੀ ਦਾ ਭਾਣਾ ਮੰਨ ਕੇ ਉਸ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਲੈ ਰਹੇ ਹਨ। ਲੀਨ ਕਹਾਂ ਨਰ ਕੋ ਨਨ ਤਾਰੇ, ਗੁਰ ਬਚਮਾਨ ਜਿਨੋ ਨਹਿ ਕੀ। ਬੜਾ ਵਧੀਆ ਦੱਸਦੇ ਨੇ, ਕਹਿੰਦੇ ਨੇ ਉਸ ਇਨਸਾਨ ਨੇ ਦੁਨੀਆਂ ਉੱਤੇ ਮਨੁੱਖਾ ਦੇ ਧਾਰੀ ਹੀ ਕਿਉਂ, ਭਾਵ ਉਸ ਇਨਸਾਨ ਨੇ ਮਨੁੱਖਾ ਦੇ ਧਾਰ ਕੇ ਕੀਤਾ ਹੀ ਕੀ ਜਿਹਨੇ ਕਿ ਪੂਰੇ ਗੁਰੂ ਦਾ ਬਚਨ ਹੀ ਨਹੀਂ ਮੰਨਿਆ। ਭਾਵ ਉਹ ਇਨਸਾਨ ਇਸ ਧਰਤੀ ਤੇ ਆਇਆ ਨਾ ਆਇਆ ਇੱਕ ਬਰਾਬਰ ਹੈ ਜਿਹੜਾ ਕਿ ਇਸ ਦਾ। ਸੋ ਸਾਧ ਸੰਗਤ ਜੀ ਸਮਾਂ ਹੋ ਚੁੱਕਿਆ ਹੈ, ਸਤਿਗੁਰੂ ਜੀ ਬਖਸ਼ਿਸ਼ ਕਿਰਪਾ ਕਰਨ, ਇਹੀ ਉਸ ਸਤਿਗੁਰੂ ਕੋਲੋਂ ਮੰਗ ਮੰਗੀਏ ਕਿ ਪਾਤਸ਼ਾਹ ਜੀ ਕਿਰਪਾ ਕਰੋ, ਆਪ ਤੁਸੀਂ ਅਜਿਹੀ ਰਹਿਮਤ ਕਰੋ ਤੁਹਾਡੇ ਬਚਨ ਨੂੰ ਮੰਨੀਏ ਔਰ ਤੁਹਾਡੇ ਚਰਨਾਂ ਚ ਪ੍ਰਵਾਨ ਹੋਈਏ। ਸੋ ਸਤਿਗੁਰੂ ਜੀ ਨੂੰ ਧੰਨ ਕਹੋ, ਇੰਨੀਆਂ ਕੁ ਅਰਜਾਂ ਕਰਦਾ ਮੈਂ ਖਿਮਾ ਦਾ ਜਾਚਕ ਹਾਂ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।